ਵਾਹਿ ਪਤ ਪਾਵਨ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਪਹਿਲੇ ਚ ਗੁਰਾਂ ਦੀ ਮਹਿਮਾ ਤੇ ਗੁਰਾਂ ਤੋਂ ਬਿਨਾਂ ਘਾਟਾ ਤੇ ਸ੍ਰਿਸ਼ਟੀ ਦੀ ਉਤਪਤੀ, ਦੂਜੇ ਵਿਚ ਸੱਚੇ ਪਾਤਸ਼ਾਹ ਤੋਂ ਸਾਰੇ ਖੰਡ ਬ੍ਰਹਿਮੰਡ ਪੈਦਾ ਹੋਏ ਹਨ, ਉਸਦਾ ਵੱਡਾ ਨਾਂ ਹੋਣੇ ਕਰਕੇ ਵਡਿਆਈ ਹੈ, ਜਗ ਸੱਚੇ ਦੀ ਕੋਹੜੀ ਹੈ ਤੇ ਰੋਜ਼ ਨਾਮ ਚ ਲਿਖਣ ਵਾਸਤੇ ਧਰਮ ਰਾਜਾ ਕਾਇਮ ਕੀਤਾ ਹੈ, ਤੀਜੇ ਚ ਬਸਮਾਦ ਬ੍ਰਹਮ ਸਾਰਿਆਂ ਤੋਂ ਬਸਮਾਦ ਰੂਪ ਹੈ, ਕੁਦਰਤ ਦੁਆਰਾ ਸਾਰੀ ਰਚਨਾ ਰਚੀ ਹੈ, ਕੁਦਰਤ ਦੁਆਰਾ ਉਹ ਸਾਰਿਆਂ ਨੂੰ ਵੇਖ ਰਿਹਾ ਹੈ, ਦਿਸਦਾ ਸੁਣਦਾ ਕੁਦਰਤ ਦੁਆਰਾ ਹੈ, ਜਿਹੜੇ ਜੀਵ ਕਹਿੰਦੇ ਸੀ ਭੋਗ ਭੋਗਦੇ ਹੋ ਆਪਣੇ ਆਪ ਦਾ ਭੋਗ ਪਾ ਕੇ ਚਲੇ ਜਾਂਦੇ ਹਨ। ਅੱਗੇ ਆਪ ਜੀ ਨੇ ਚੌਥੇ ਸਲੋਕ ਚ ਭੈ ਵਿਚ ਸਾਰੀ ਸ੍ਰਿਸ਼ਟੀ ਦੱਸੀ, ਇੱਕ ਨਿਰਭਉ ਅਕਾਲ ਪੁਰਖ ਦੱਸਿਆ, ਹੋਰ ਜਿੰਨੇ ਕਹਾਣੀਆਂ ਤੇ ਕਹਿਣ ਵਾਲੇ ਜਿੰਨੇ ਹਨਗੇ ਉਹ ਸਾਰੇ ਧੂੜ ਦੇ ਕਿਣਕੇ ਦੀ ਨਿਆਈ ਹਨਗੇ, ਗਿਆਨ ਗੱਲਾਂ ਨਾਲ ਨੀ ਪ੍ਰਾਪਤ ਹੁੰਦਾ, ਇਹ ਤਾਂ ਕਥਨ ਕਰਨਾ ਬੜਾ ਕਥਨ, ਸਾਧ ਦੀ ਨਿਆਈ ਹੈ, ਸਵੇਨੇ ਦੇ ਭੁੱਖਣ ਦੀ ਨਿਆਈ, ਵਾਹਿਗੁਰੂ ਨਜ਼ਰ ਕਰੇ ਤਾਂ ਸਤਿਗੁਰੂ ਨਜ਼ਰ ਹੀ ਪ੍ਰਾਪਤ ਹੁੰਦੇ ਹਨ। ਇਸ ਪ੍ਰਕਾਰ ਪੰਜਵੇਂ ਸਲੋਕ ਵਿਚ ਆਪ ਜੀ ਨੇ ਸਾਰੀ ਦੁਨੀਆਂ ਦੀ ਰਾਸ ਪੈ ਰਹੀ ਹੈ, ਦੁਨੀਆਂ ਦੇ ਅੰਦਰ ਚੰਦ ਸੂਰਜ ਜਿਹੜੇ ਅਵਤਾਰ ਹਨਗੇ ਬਲਭੱਦਰ ਤੇ ਕ੍ਰਿਸ਼ਨ ਹਨਗੇ, ਇਸੇ ਪ੍ਰਕਾਰ ਸਾਰੀ ਧਰਤੀ ਜਿਹੜੀ ਹੈ ਮਾਲ ਤਨ ਵਰਤਨਾ ਸਾਰੇ ਬੰਧਨਾਂ ਚ ਪਏ ਹੋਏ ਹਨ ਜੀ, ਗਿਆਨ ਤੋਂ ਬਿਨਾਂ ਸਾਰੀ ਸਰੀਰ ਲੁੱਟੀ ਜਾ ਰਹੀ ਹੈ, ਅਤੇ ਜਿਹੜੇ ਆਪਣੇ ਪੂਜ ਬਣਾਏ ਉਹਨਾਂ ਨੂੰ ਨਚਾਉਂਦੇ ਹੈ ਤੇ ਚੇਲੇ ਬਣ ਕੇ ਸਾਜ ਵਜਾਉਂਦੇ ਹਨਗੇ, ਇਸ ਤਰ੍ਹਾਂ ਦਾ ਪਖੰਡ ਕਰਦੇ ਹਨ, ਆਪਣੀਆਂ ਵੱਡਿਆਂ ਦੀਆਂ ਨਕਲਾਂ ਲਾਉਂਦੇ, ਚੰਗਾ ਕੰਮ ਨਹੀਂ ਹੈ, ਕੋਈ ਰਾਮ ਚੰਦਰ ਦਾ ਆਕਾਰ ਬਣਾ ਕੇ, ਕੋਈ ਕਾਂ ਦਾ ਆਕਾਰ ਬਣਾ ਕੇ, ਕੋਈ ਗੋਪੀਆਂ ਨੂੰ ਗਾਉਂਦੇ ਹਨ, ਕੋਈ ਸੀਤਾ ਰਾਜੇ ਰਾਮ ਚੰਦਰ ਆਦਿਕਾਂ ਨੂੰ ਗਾਉਂਦੇ ਹਨ, ਇਹ ਕੋਈ ਪਰਮੇਸ਼ੁਰ ਦਾ ਭਜਨ ਨਹੀਂ ਹੈ, ਪਰਮੇਸ਼ੁਰ ਦਾ ਭਜਨ ਤਾਂ ਅੰਦਰ ਭਾਵਿਆਂਕਾਰ ਸਜਨਾਮ ਜਾਂ ਕਾ ਕੀ ਆ ਸਗਲ ਜਹਾਨ ਹੈ। ਸੋ ਇਸ ਪ੍ਰਕਾਰ ਸੇਵਕ ਬਣ ਕੇ ਜਿਹੜਾ ਸੇਵਾ ਕਰੇ ਮਹਾਰਾਜ ਦੀ ਕਿਰਪਾ ਕਰਕੇ ਪੁਰੀਆ ਪਦ ਚੜਾ ਹੁੰਦਾ ਹੈ, ਇਦੂ ਬਿਨਾਂ ਤਾਂ ਬੰਧਾਂ ਚ ਸਾਰੇ ਬੱਜੇ ਹੋਏ ਪਵਾਏ ਜਾਂਦੇ ਹਨ, ਕੋਹਲੂ ਚਰਖਿਆਂ ਦੀ ਨਿਆਈ ਘੁਕਦੇ ਰਹਿੰਦੇ ਹਨਗੇ। ਸੋ ਇਹ ਜੀਵ ਪਰਮੇਸ਼ੁਰ ਦਾ ਨਾਮ ਲੈਣੇ ਕਰਕੇ ਤੇਰੀ ਕਲਿਆਣ ਹੋਵੇ, ਨਿਰੰਕਾਰ ਦਾ ਨਾਮ ਵੀ ਤੇਰਾ ਕਲਿਆਣ ਕਰਨ ਵਾਲਾ ਹੈ। ਅੱਗੇ ਆਪ ਜੀ ਨੇ ਛੇਵੇਂ ਵਿਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੱਖੋ ਵੱਖਰੇ ਮਤਾਂ ਦੀ ਆਪੋ ਆਪਣੀ ਉਸਤ ਕਰਦੇ, ਪਰ ਮਹਾਰਾਜ ਕਹਿੰਦੇ ਭਗਤਾਂ ਨੂੰ ਭੁੱਖ ਹੈ ਸਲਾਉਣ ਦੀ, ਸੱਚੇ ਨਾਮ ਦਾ ਆਸ ਹੈ ਉਹਨਾਂ ਗੁਣਵੰਤਾਂ ਦੇ ਚਰਨਾਂ ਦੀ ਧੂੜ ਹੋਈਏ, ਜਿਹੜੇ ਕਿਸੇ ਨੂੰ ਚਿੱਕੜ ਸਿੱਟਦੇ ਹੈ, ਪੱਥਰ ਇੱਟ ਸਿੱਟਦੇ ਹੈ ਉਹਨੂੰ ਪੱਥਰ ਪੈਂਦਾ ਹੈ, ਮੁਸਲਮਾਨ ਹਿੰਦੂਆਂ ਤੇ ਤਾਂ ਹੀ ਕਹਿੰਦੇ ਹੈ ਜਲਣਗੇ ਤਾਂ ਮੁਸਲਮਾਨ ਵੀ ਜਾਲੇ ਜਾਂਦੇ ਹੈ, ਅਸਲ ਚ ਨਫ਼ਰਤ ਨਹੀਂ ਕਿਸੇ ਤੇ ਕਰਨੀ ਚਾਹੀਦੀ, ਇਸ ਕਰਤਾ ਪੁਰਖ ਨੂੰ ਕਰਨਾ ਕੀ ਆ ਉਹ ਜਾਣਦਾ ਹੈ, ਬਿਨਾਂ ਸਤਿਗੁਰਾਂ ਤੋਂ ਕਿਸੇ ਨੇ ਉਸ ਵਾਹਿਗੁਰੂ ਨੂੰ ਪਾਇਆ ਹੀ ਨਹੀਂ ਹੈ। ਅੱਗੇ ਆਪ ਜੀ ਨੇ ਹਉਮੈ ਦਾ ਸਾਰਾ ਪ੍ਰਕਰਨ ਸੱਤਵੇਂ ਚ ਦੱਸਿਆ, ਉਤਪਤੀ ਉਸ ਦੀ ਤੇ ਇਸ ਦਾ ਬੰਧਨ ਤੇ ਇਹਦਾ ਛੁਟਕਾਰਾ, ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਣ ਕਰਕੇ ਕਿਹਾ, ਸੰਤੋਖੀਆਂ ਸੇਵਾ ਕਰਕੇ ਉਸ ਪਰਮੇਸ਼ੁਰ ਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਅੱਠਵੇਂ ਵਿਚ ਵਿਦਵਾਨ ਬਣ ਕੇ ਜੇ ਕੋਈ ਪੜ੍ਹ ਵੀ ਜਾਵੇ, ਗੱਡੇ ਲੱਦ ਲਵੇ, ਕਾਫਲਿਆਂ ਦੇ ਕਾਫਲੇ ਭਰ ਲਵੇ, ਬੇੜੀਆਂ ਚ ਪਾ ਲਵੇ, ਹਉਮੈ ਟੁੱਟੇ ਤੋਂ ਬਗੈਰ ਸਭ ਝਖਣਾ ਝਖਾਂ ਹੀ ਮਾਰਨੀਆਂ ਹਨਗੀਆਂ। ਸੋ ਲੇਖਿਆ ਨੂੰ ਲਿਖ ਲੇ ਕੇ ਪੜ੍ਹਦਾ ਰਿਹਾ, ਓਨਾ ਹੀ ਕੜਿਆ ਬੱਜ ਗਿਆ ਉਹਦੇ ਵਿਚ, ਅਤੇ ਬਾਹਲੇ ਤੀਰਥਾਂ ਤੇ ਪਾਉਣੇ ਕਰਕੇ ਬਾਹਲਾ ਬਕਵਾਦ ਹੀ ਕਰਦਾ ਰਿਹਾ, ਨਾ ਲਾਭਤਾ ਨੀ ਅੰਨ ਨਾ ਖਾਇਆ, ਜੀਵਨ ਦਾ ਸਵਾਦ ਹੀ ਗਵਾ ਲਿਆ, ਆਪਦੀ ਮੈਲ ਖਾ ਕੇ ਆਪ ਹੀ ਸਿਰ ਚ ਸਵਾਹ ਪਾ ਲਈ, ਲਾਣਤਾ ਦੀ ਕੀ ਲਾਭ ਹੋਇਆ। ਇਸ ਪ੍ਰਕਾਰ ਪਈ ਸਤਿਗੁਰੂ ਸਾਹਿਬ ਕਿਰਪਾ ਕਰੇ ਤਾਂ ਉਸ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ, ਹਉਮੈ ਨੂੰ ਸ਼ਬਦ ਕਰਕੇ ਜਾਲੇ ਤਾਂ ਭਗਤ ਵਾਹਿਗੁਰੂ ਦੇ ਮਨ ਚ ਪਾਉਂਦੇ ਆ, ਜਿਹੜੇ ਮਾਲ ਗਰਜ ਕੀਰਤਨ ਗਾਉਂਦੇ ਹਨ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੌਵੇਂ ਦਸਵੇਂ ਵਿਚ ਸਾਰਾ ਪਸਾਰਾ ਕੂੜਾ ਹੀ ਦੱਸਿਆ ਹੈ, ਸੱਚ ਤਾਂ ਜਾਣੀਏ ਹਿਰਦੇ ਸੱਚਾ ਹੋਵੇ, ਜਿਨ੍ਹਾਂ ਦੇ ਹਿਰਦੇ ਸੱਚਾ ਉਹਨਾਂ ਦੇ ਚਰਨਾਂ ਦੀ ਧੂੜ ਦੀ ਖਾਕ ਹੈ ਜਿਹੜੀ ਖਾਕ ਉਹ ਸਾਨੂੰ ਦਾਨ ਪ੍ਰਾਪਤ ਹੋਵੇ। ਗਿਆਰਵੇਂ ਵਿਚ ਕਲਯੁਗ ਦੇ ਲੱਛਣ ਦੱਸੇ ਹੈ, ਤੇ ਧੁਰੋਂ ਮਹਾਰਾਜ ਜੀ ਤੇ ਕਰਮ ਪਾਏ ਉਹਨਾਂ ਨੇ ਪਰਮੇਸ਼ੁਰ ਨੂੰ ਧਿਆਇਆ ਹੈ। ਬਾਰਵੇਂ ਵਿਚ ਪਰਮੇਸ਼ੁਰ ਦਾ ਨਾਮ ਜਿਹੜਾ ਸੁਖਦਾਇਕ ਉਹਨੂੰ ਦੁੱਖ ਮੰਨਿਆ ਹੋਇਆ, ਉਹ ਦਾਰੂ ਨੇ ਜਿਹੜਾ ਵਿਸ਼ੇ ਸੁਖ ਸੁਖ ਮੰਨਿਆ ਉਹ ਦੁੱਖਦਾਇਕ ਜੰਮਣ ਮਰਨ ਦਾ ਕਾਰਨ। ਇਸ ਪ੍ਰਕਾਰ ਫਿਰ ਚੌਹਾਂ ਵਰਨਾਂ ਦੇ ਭਿੰਨ ਭਿੰਨ ਧਰਮ ਦੱਸੇ ਹੈ, ਸਾਰਿਆਂ ਦਾ ਸਾਂਝਾ ਧਰਮ ਅਕਾਲ ਪੁਰਖ ਨੂੰ ਪਛਾਣਨਾ ਦੱਸਿਆ ਹੈ, ਜੀਵ ਇਸ ਦੀ ਏਕਤਾ ਇਹ ਕ੍ਰਿਸ਼ਨ ਦੇ ਵਿੱਚ ਕਥਨ ਕੀਤੀ ਹੈ, ਪੜਿਆ ਹੋਇਆ ਜਿਹੜਾ ਗੁਣਾ ਕਰਨ ਵਾਲਾ ਉਹ ਥਾਂ ਨੂੰ ਪੜ੍ਹ ਨਹੀਂ ਮਾਰਿਆ ਜਾ ਸਕਦਾ। ਤੇਰਵੇਂ ਸਲੋਕ ਵਿੱਚ ਯੁੱਗਾਂ ਯੁੱਗਾਂ ਦੇ ਸਰੀਰ ਤੇ ਬੁੱਧੀਆਂ ਰਸਵਾਈਆਂ ਦਾ ਤੇ ਰਸਾਂ ਦਾ ਬਦਲਣਾ ਦੱਸਿਆ, ਆਤਮਾ ਇੱਕੋ ਹੀ ਰਹਿੰਦਾ, ਚੌਹਾਂ ਯੁੱਗਾਂ ਦੇ ਵੇਦ ਦੱਸੇ ਹੈ, ਚੌਹਾਂ ਯੁੱਗਾਂ ਦੇ ਅਵਤਾਰ ਦੱਸੇ ਹੈ, ਚੌਹਾਂ ਯੁੱਗਾਂ ਦੇ ਸੁਭਾਅ ਦੱਸੇ ਹੈ, ਸਾਡਾ ਮਤ ਇਹ ਹੈ ਕਿ ਭਾਵ ਭਾਵਿਕਾ ਨੀਸ ਲਾਏ ਤਾਂ ਨਾਨਕ ਮੁੱਖ ਅੰਤਰ ਪਾਏ। ਇਹ ਦ੍ਰਿਸ਼ਟਾਂਤ ਦਿੱਤੇ ਗੁਰੂ ਮਹਾਰਾਜ ਸਾਹਿਬ ਜੀ ਨੇ, ਸਤਿਗੁਰਾਂ ਤੋਂ ਵਾਰ ਨੇ ਜਾਈ ਜਿਨ੍ਹਾਂ ਨੇ ਮਿਲ ਕੇ ਵਾਹਿਗੁਰੂ ਨੂੰ ਚੇਤੇ ਕਰੀਦਾ ਹੈ। ਅਤੇ ਇਸ ਪ੍ਰਕਾਰ 14ਵੇਂ ਸਲੋਕ ਵਿੱਚ ਪਖੰਡ ਦਾ ਖੰਡਨ ਕੀਤਾ, ਜਿਹੜੇ ਸਿੱਧੇ ਹੋ ਕੇ ਬਹਿੰਦੇ ਸਿਮਲ ਰੁੱਖ ਵਾਂਗੂ ਸਮਝ ਲਓ, ਬਾਹਲੇ ਦੀਰਘ ਲੰਮੇ ਹਨਗੇ, ਵੱਡਾ ਪ੍ਰਤਾਪ ਚੇਲੇ ਪਰਚੇਲੇ ਬਣੇ ਹੈ, ਬਾਹਲਾ ਮੁਸਤਾਰ ਮੁੱਚ ਅਤਿਅੰਤ ਵਿਸਤਾਰ ਹੈ, ਪੂਜਾ ਪ੍ਰਤਿਸ਼ਠਾ ਵਾਲੀ ਆਉਂਦੀ ਹੈ। ਉਹ ਤੋਤੇ ਜਿਵੇਂ ਖਾਲੀ ਸਿੰਬਲ ਕੋਲੋਂ ਜਾਂਦੇ ਹੈ, ਐਂ ਜਗਿਆਸੂ ਨਿਰਾਸ਼ਕੇ ਜਾਂਦੇ, ਉਹਨਾਂ ਤੋਂ ਲਾਭ ਨਹੀਂ ਪ੍ਰਾਪਤ ਹੁੰਦਾ, ਉਹਨਾਂ ਦੇ ਗਿਆਨ ਉਹਨਾਂ ਦੇ ਧਰਮ ਉਹਨਾਂ ਦੇ ਪੱਤ ਸਭ ਫਿੱਕੇ ਹੀ ਹਨਗੇ, ਕੰਮ ਨਹੀਂ ਆਉਣ ਵਾਲੇ। ਗਰੀਬੀ ਧਾਰਨ ਵਾਲਾ ਜਿਹੜਾ ਨੀਵਾਂ ਬੇਰੀ ਦੀ ਨਿਆਈ ਹੈ, ਉਹਦੇ ਚ ਸਾਰੇ ਗੁਣ ਤੇ ਚੰਗਾਈਆਂ ਹਨ। ਜਿਹੜਾ ਨੀਵਾਂ ਹੈ ਉਹ ਵੱਡਾ ਹੁੰਦਾ ਹੈ, ਆਪ ਨੂੰ ਸਭ ਕੋਈ ਨਵਾਇਆ ਚਾਹੁੰਦਾ ਮੈਨੂੰ ਮੱਥਾ ਟੇਕਣ, ਪਰ ਨਿਉਣ ਵਾਲਾ ਵੱਡਾ ਹੁੰਦਾ, ਟਿਕਾਉਣ ਵਾਲਾ ਵੱਡਾ ਨਹੀਂ ਹੁੰਦਾ। ਇਸ ਕਰਕੇ ਜਿਵੇਂ ਤਕੜੀ ਤੇ ਧਰ ਕੇ ਰੱਖ ਲਓ, ਜਿਹੜਾ ਤੋਲੀਏ ਜਿਹੜਾ ਨੀਵਾਂ ਹੋਵੇ ਉਹ ਹੀ ਗੌਰਾ ਭਾਰਾ ਹੁੰਦਾ। ਪਰ ਅਪਰਾਧੀ ਲੋਕ ਬਹੁਤ ਸਾਰੇ ਨਿਉਂਦੇ ਹੈ, ਉਹਨਾਂ ਨੂੰ ਨੀਵੇਂ ਗੁਣਾਂ ਵਾਲੇ ਨਾ ਸਮਝਣਾ ਚਾਹੀਏ। ਹਰ ਨੂੰ ਮਾਰਨ ਵਾਲੇ ਜਿਵੇਂ ਸ਼ਿਕਾਰੀ ਸਿਸ ਬੰਨਦੇ ਹੈ, ਸਿਰ ਨੂੰ ਆਏ ਤੋਂ ਕੀ ਹੋਣਾ ਜੇ ਦਿਲ ਕਰਕੇ ਪਵਿੱਤਰ ਹੈ, ਦਿਲੋਂ ਸ਼ੁੱਧ ਹੋ ਕੇ ਸੀਸ ਨੂੰ ਆਈਏ ਤਾਂ ਨਿਹਾਲ ਹੋਈਦਾ ਹੈ। ਇਸੇ ਪ੍ਰਕਾਰ ਪੁਸਤਕਾਂ ਆਦਿਕਾਂ ਦਾ ਪੜ੍ਹਨਾ, ਸੰਧਿਆ ਕਰਨੀ, ਇਹ ਜਿਹੜੇ ਬਹਿਰੰਗ ਸਾਧਨ ਹਨਗੇ, ਸੇਵਾ ਆਦਿਕਾਂ ਦਾ ਪੂਜਣਾ, ਬਗਲੇ ਨੂੰ ਸਮਾਧੀ ਲਾਉਣੀ, ਮੂੰਹੋਂ ਝੂਠ ਬੋਲਣਾ, ਤੇ ਭੁੱਖਣ ਗਹਿਣੇ ਦੇ ਜਿਵੇਂ ਬਣਾਏ ਹੁੰਦੇ ਆ ਸੋਨੇ ਦੇ, ਐਂ ਬਣਾ ਕੇ ਦਿਖਾਉਣਾ ਹੋਣਾ ਮਲੰਮੇ ਵਰਗਾ ਜੀਵਨ, ਉਹ ਉਸਦੇ ਪਖੰਡ ਨੂੰ ਮਹਾਰਾਜ ਜਾਣਦੇ, ਤਿੰਨਾਂ ਲੋਕਾਂ ਦਾ ਪਾਲਕ ਤੇਰੀ ਹਾਲਤ ਨੂੰ ਵਿਚਾਰਦਾ, ਗਲਤ ਮਾਲਾ ਫਾ ਲਈ, ਤਿਲਕ ਮੱਥੇ ਦੇ ਲਾ ਲਿਆ, ਦੋ ਧੋਤੀਆਂ ਪਹਿਨ ਲਈਆਂ, ਬਸ ਕਪਾਟ ਸਿਰ ਦੇ ਤੇ ਚੌਸਰਾ ਕਰਕੇ ਗਿੱਲਾ ਕਰਕੇ ਰੱਖ ਲਿਆ। ਇਸ ਪ੍ਰਕਾਰ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਹੜੇ ਵਾਹਿਗੁਰੂ ਨੂੰ ਜਾਣਨ ਵਾਲੇ ਉਹ ਸਵਰੇ ਉਹਨਾਂ ਨਿਗਾਹ ਚ ਇਹ ਜੇ ਫੋਕੇ ਹੀ ਕਰਮ ਹਨ। ਨਿਸ਼ਚੇ ਕਰਕੇ ਜਿਹੜੇ ਧਿਆਉਂਦੇ ਉਹ ਸਤਿਗੁਰਾਂ ਦੁਆਰਾ ਮਿਲ ਕੇ ਵਾਹਿਗੁਰੂ ਦੇ ਰਸਤੇ ਨੂੰ ਪਾਉਂਦੇ ਹੈ। ਸਤਿਗੁਰੂ ਮੇਰਾ ਰਸਤਾ ਨਹੀਂ ਮਿਲਦਾ, ਜਿਹੜੇ ਕੱਪੜੇ ਸੋਹਣੇ ਪਾਉਣੇ ਹੈ, ਚੰਗਾ ਰੂਪ ਨਚਾਰਾਂ ਵਾਂਗੂ ਬਣਾਉਣਾ ਹੈ, ਦੁਨੀਆਂ 'ਚ ਹੀ ਛੱਡ ਕੇ ਚਲੇ ਜਾਣਾ, ਚੰਗਾ ਮੰਦਾ ਜਿਹੜਾ ਕਰਮ ਹੈ ਉਹ ਆਪਦੇ ਕਰਮ ਦਾ ਆਪ ਫਲ ਪਾਉਣਾ ਪਵੇਗਾ। ਅੱਗੇ ਗਿਆਨ ਦਾ ਜਨੇਊ ਸਤਿਗੁਰੂ ਜੀ ਨੇ ਦੱਸਿਆ। ਅਤੇ ਇਸੇ ਪ੍ਰਕਾਰ ਜਿਹੜੇ ਬਾਹਰਲੇ ਤੱਕ ਪਾਉਂਦੇ ਅਤੇ ਸਿਮਰ ਨਹੀਂ ਕਰਦੇ, ਚੋਰੀਆਂ ਕਰਦੇ ਹੈ, ਜਾਰੀਆਂ ਕਰਦੇ ਹੈ, ਉਹਨਾਂ ਦੇ ਜਨੇਊਆਂ ਦਾ ਕੀ ਲਾਭ ਹੈ ਪਹਿਰਿਆਂ ਹੋਇਆਂ ਦਾ? ਲੱਖਾਂ ਠੱਗੀਆਂ ਕਰਦੇ ਹੈ, ਪਿੱਛੇ ਮਾਨਗੀਆਂ ਕਰਦੇ ਰਾਤ ਦਿਨੇ। ਇਸ ਕਰਕੇ ਭਾਈ ਬਾਹਮਣ ਆ ਕੇ ਵੱਟ ਕੇ ਪਾ ਦਿੰਦਾ ਹੈ ਤੇ ਬੱਕਰੇ ਮਾਰ ਮਾਰ ਕੇ ਖਾਂਦੇ ਹੋ, ਸੋ ਜੀਆਂ ਦਾ ਲੇਖਾ ਤੁਹਾਨੂੰ ਦੇਣਾ ਪਵੇਗਾ। ਪੁਰਾਣਾ ਹੋਏ ਤਾਂ ਫੇਰ ਸਿਰ ਦਿੰਦੇ, ਹੋਰ ਪਾ ਲੈਂਦੇ ਹੋ। ਤੱਕ ਤਾਂ ਗਿਆਨ ਦਾ ਜੇ ਹੋਵੇ ਤਾਂ ਨਾ ਟੁੱਟੇ, ਇਹਦੇ ਤਾਂ ਤਾਕਤ ਹੀ ਨਹੀਂ ਹੈ। ਹਜੇ ਤੱਕ ਨਾਮ ਦੇ ਮੰਨਣ ਕਰਕੇ ਪਈ ਚੰਗੇ ਪੱਤਿਆਂ ਵਾਲੀ ਕਪਾਹ ਪੈਦਾ ਹੁੰਦੀ ਹੈ, ਸਲਾਉਣਾ ਸੂਤ ਇਹਦਾ ਬਣਦਾ ਹੈ, ਦਰਗਾਹ ਦੇ ਅੰਦਰ ਜਿਹਨਾਂ ਨੇ ਪਾਇਆ ਉਹ ਦਰਗਾਹ 'ਚ ਵੀ ਨਹੀਂ ਟੁੱਟਦਾ, ਨਾਲ ਜਾਂਦਾ। ਪਰ ਲੋਕ ਸੂਖਮ ਸਰੀਰ ਦੇ ਜਿਹੜੇ ਲੋਕ ਕਹਿੰਦੇ ਅਸੀਂ ਜਨੇਊ ਧਾਰੀ ਹੈ, ਉਹ ਇੰਦਰੀਆਂ ਨੂੰ ਤੱਕ ਨਹੀਂ ਪਾਇਆ, ਕਦੇ ਦਿਸ਼ੇ ਵੱਲੋਂ ਇੰਦਰੀ ਨੂੰ ਨਹੀਂ ਰੋਕਿਆ, ਇਸਤਰੀ ਆਪਦੀ ਦੇ ਬਾਹਮਣੀ ਦੇ ਜਨੇਊ ਪਾਇਆ ਨਹੀਂ, ਉਹ ਬਿਨਾਂ ਜਨੇਊ ਤੋਂ ਤੁਰੀ ਫਿਰਦੀ ਹੈ, ਰੋਜ਼ ਤੁਹਾਨੂੰ ਲਾਣਤਾ ਨਹੀਂ ਥੁੱਕਾਂ ਪੈਂਦੀਆਂ, ਫਿਰ ਪਰਾਏ ਘਰਾਂ ਨੂੰ ਭੋਗਣੋਂ ਨਹੀਂ ਹਟਦੇ, ਪੈਰਾਂ 'ਚ ਨਹੀਂ ਕੁਸੰਗਤ ਵੱਲੋਂ ਚੱਲਣ ਵੱਲੋਂ ਤੱਗ ਪਾਇਆ, ਹੱਥਾਂ 'ਚ ਕੁਕਰਮ ਕਰਨ ਵੱਲੋਂ ਤੱਗ ਨਹੀਂ ਪਾਇਆ, ਜਵਾਨ ਝੂਠ ਵੱਲੋਂ ਬੋਲਣ ਤੋਂ ਹਟਾਉਣ ਰੂਪ ਤੱਕ ਨਹੀਂ ਪਾਇਆ, ਅੱਖਾਂ 'ਚ ਬਗਾਨਾ ਰੂਪ ਵੇਖਣ ਵੱਲੋਂ ਜਨੇਊ ਨਹੀਂ ਪਾਇਆ। ਇਸ ਪ੍ਰਕਾਰ ਬਿਨਾਂ ਜਨੇਊ ਤੋਂ ਆਪ ਹੀ ਤੁਰੇ ਫਿਰਦੇ ਹੋ, ਲੋਕਾਂ ਦੇ ਧਾਗੇ ਵੱਟ ਵੱਟ ਕੇ ਪਾਈ ਜਾਂਦੇ ਹੋ, ਕੀ ਲਾਭ ਹੈ? ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਜਿਹੀ ਜਜਮਾਨ ਦੀ ਧੀ ਹੈ ਉਹੀ ਤੇਰੀ ਧੀ ਹੈ, ਉਹਦਾ ਭਾਣਾ ਲੈ ਕੇ ਵਿਆਹ ਦੱਸਦੇ ਹੋ ਅਤੇ ਕਾਗਜ਼ ਚਿੱਠ ਕੱਢ ਕੇ ਪੱਤਰੀ 'ਚੋਂ ਰਾਹੂ ਕੇਤੂ ਦੱਸਦੇ ਹੋ, ਇਸ ਤਰੀਕੇ ਨਾਲ ਕੋਈ ਛੁਟਕਾਰਾ ਨਹੀਂ ਹੋਣਾ। ਲੋਕੋ ਬੜਾ ਅਸਚਰਜ ਹੈ, ਮੰਨਦੇ ਹੁੰਦੇ ਹੈ ਅਤੇ ਆਪਣੇ ਆਪ ਨੂੰ ਚਤੁਰ ਕਹਾਉਂਦੇ ਹਨਗੇ। ਵਾਹਿਗੁਰੂ ਕਿਰਪਾ ਕਰੇ, ਮਹਾਰਾਜ ਸਾਹਿਬ ਦੀ ਦਿਆਲਤਾ ਹੋਵੇ ਤਾਂ ਉਹ ਆਦਮੀ ਮਹਾਰਾਜ ਦੀ ਦੱਸੀ ਹੋਈ ਕਾਰ ਨੂੰ ਕਮਾਵੇਗਾ, ਫਿਰ ਉਹ ਸੇਵਕ ਹੋ ਕੇ ਸੇਵਾ ਬਣ ਕੇ ਜਿਹਨੂੰ ਹੁਕਮ ਮਨਾਉਣਗੇ ਨਿਹਾਲ ਹੋਵੇਗਾ। ਇਹ ਮਹਾਰਾਜ ਜੀ ਨੂੰ 15 ਸਲੋਕਾਂ 'ਚ ਕਥਨ ਕੀਤਾ। ਹੁਣ 16ਵਾਂ ਸਲੋਕ ਗੁਰੂ ਸਾਹਿਬ ਜੀ ਆਰੰਭ ਕਰਦੇ ਹਨ।
ਸਲੋਕ ਮਹੱਲਾ ਪਹਿਲਾ, ਗਊ ਬ੍ਰਾਹਮਣ ਕਉ ਕਰ ਲਾਭ ਹੋ।
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਸਾਹਿਬ ਦੇਹੀ, ਜਿੱਥੇ ਮਹਾਰਾਜ ਸਾਹਿਬ ਜੀ ਦਾਤਣ ਗੱਡੀ ਹਰੀ ਹੋਈ ਬੇਰੀ ਹੈ, ਉਸ ਸਥਾਨ ਦੇ ਉੱਤੇ ਬੈਠੇ ਸਨ ਤੇ ਜਿਹੜਾ ਪੁਲ ਟੁੱਟਿਆ ਹੁਣ ਵੇਖਦੇ ਹੋ, ਇਹ ਬਹਿਲੋ ਲੋਧੀ ਦਾ ਪੁਲ ਬਣਾਇਆ ਸੀ ਪੁਰਾਣਾ, ਇਸ ਦੇ ਉੱਤੇ ਮਸੂਲੀਆ ਬੈਠਾ ਸੀ। ਮਸੂਲੀਆ ਜਿਹੜਾ ਸੀ, ਮਸੂਲ ਲਏ ਬਿਨਾਂ ਕਿਸੇ ਨੂੰ ਲੰਘਣ ਨਹੀਂ ਹੁੰਦਾ, ਤੁਰਕਾਂ ਦਾ ਜੇਜੀਆ ਲੱਗਾ ਹੁੰਦਾ ਸੀ। ਇੱਕ ਬ੍ਰਾਹਮਣ ਦੁਆਬੇ ਵੱਲੋਂ ਕਿਸੇ ਨੇ ਗਊ ਦਾਨ ਕੀਤੀ, ਗਰੀਬ ਸੀ, ਉਹ ਗਊ ਲੈ ਕੇ ਆਇਆ, ਇਹ ਮਸੂਲੀਆ ਕਹਿਣ ਲੱਗਾ ਮਸੂਲ ਨਾਲੇ ਦਾ ਗਊ ਦਾ ਦੇ ਤੇ ਨਾਲੇ ਆਪ ਦਾ ਦੇ ਤੇ ਤਾਂ ਪੁਲਿਸ ਲੰਘ ਸਕੇਗਾ। ਆ ਜਿਸ ਪ੍ਰਕਾਰ ਹਰੀਕੇ ਪੱਤਣ ਤੇ ਲੈਂਦੇ ਆ ਮਸੂਲ, ਇਸ ਪ੍ਰਕਾਰ ਉਹ ਮਸੂਲੀਆ ਬੈਠਾ ਸੀ ਉਹ ਖੱਤਰੀ, ਉਹਦੇ ਨੀਲੇ ਨੀਲੇ ਪਾਏ ਸੀ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ, ਉੱਤੋਂ ਕੁਰਾਨ ਪੜ੍ਹਦਾ ਸੀ ਤੇ ਅੰਦਰ ਠਾਕਰਾਂ ਦੀ ਪੂਜਾ ਲੋਕੇ ਕਰਿਆ ਕਰਦਾ ਸੀ। ਉਸ ਨੂੰ ਵੇਖ ਕੇ ਸੱਚੇ ਪਾਤਸ਼ਾਹ ਜੀ ਇਸ ਪੁਲ ਵੱਲ ਨੂੰ ਆ ਰਹੇ ਸਨ। ਉਹ ਬ੍ਰਾਹਮਣ ਨੂੰ ਤੇ ਗਊ ਨੂੰ ਅਟਕਾ ਛੱਡਿਆ, ਭੁੱਖਾ ਹੀ ਬ੍ਰਾਹਮਣ ਸੀ, ਭੁੱਖੀ ਗਊ ਸੀ, ਗਊ ਨੂੰ ਫੋਸ ਕੀਤਾ। ਇਹ ਫੋਸ ਲੈ ਕੇ ਬ੍ਰਾਹਮਣ ਦੀ ਉਸ ਗਊ ਦਾ, ਉਹ ਜਿਹੜਾ ਖੱਤਰੀ ਸੀ ਨਾ ਮਸੂਲੀਆ, ਉਸ ਨੂੰ ਪੋਚਾ ਦੇ ਕੇ ਠਾਕਰਾਂ ਦੀ ਪੂਜਾ ਕੀਤੀ ਤੇ ਬ੍ਰਾਹਮਣ ਨੂੰ ਕਰ ਲਾਇਆ। ਫਿਰ ਹੋਰ ਕੋਈ ਸਿਆਣਾ ਆਇਆ, ਉਸ ਨੇ ਇਹ ਚਾਰ ਆਨੇ ਦਿੱਤੇ ਗਊ ਦੇ, ਚਾਰ ਆਨੇ ਬ੍ਰਾਹਮਣ ਦੇ, ਅੱਠ ਆਨੇ ਦੇ ਕੇ ਇਹਦਾ ਛੁਟਕਾਰਾ ਪਾਇਆ। ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਇਸ ਪਖੰਡੀ ਨੂੰ ਵੇਖ ਕੇ, ਇਹ ਉਪਦੇਸ਼ ਸੁਲਤਾਨਪੁਰ ਦੇ ਪੁਲ ਦੇ ਉੱਤੇ ਜਿਹੜਾ ਟੁੱਟਾ ਹੋਇਆ ਪੁਲ ਹੈ ਨਾ, ਮਹਾਰਾਜ ਸਾਹਿਬ ਦੇ ਬੇਰ ਸਾਹਿਬ ਗੁਰਦੁਆਰੇ ਦੇ ਨਾਲ ਹੀ ਇੱਥੇ ਚੁੱਭੀ ਮਾਰੀ ਸੀ, ਉਸ ਤਰ੍ਹਾਂ ਉਚਾਰਨ ਕੀਤਾ। ਉਚਾਰਨ ਕਰਦੇ ਹਨ
ਸਲੋਕ ਮਹੱਲਾ ਪਹਿਲਾ, ਗਊ ਬ੍ਰਾਹਮਣ ਕਉ ਕਰ ਲਾਗੂ।
ਕਹਿਣ ਲੱਗੇ, ਹੇ ਖੱਤਰੀ, ਤੂੰ ਆਪਣੇ ਆਪ ਨੂੰ ਮਸੂਲੀਆ ਕਹਾਉਣਾ, ਤੁਹਾਡਾ ਇਸ਼ਟ ਗਊ ਹੀ ਹੈ ਨਾ, ਗਊ ਨੂੰ ਮੰਨਦੇ ਹੋ ਹਿੰਦੂ ਜਿੰਨੇ ਹੋ ਤੇ ਬ੍ਰਾਹਮਣ ਨੂੰ ਆਪਦਾ ਦੇਵਤਾ ਮੰਨਦੇ ਹੋ। ਮਹਾਰਾਜ ਸਾਹਿਬ ਕਹਿਣ ਲੱਗੇ,
ਗਊ ਬ੍ਰਾਹਮਣ ਕਉ ਕਰ ਲਾਗੂ।
ਦੇਖੋ ਤੁਸੀਂ, ਇਹ ਗਊ ਵਿਚਾਰੀ ਭੁੱਖੀ ਸੀ, ਇਹਨੂੰ ਵੀ ਟੈਕਸ ਲਾ ਕੇ ਲੰਘ ਦਿੱਤਾ ਤੇ ਬ੍ਰਾਹਮਣ ਵਿਚਾਰਾ ਸੀ ਗਰੀਬ, ਇਹਦੇ ਕੋਲ ਦੋ ਆਨੇ ਮਸਾਂ ਪੈਸੇ ਸੀ ਤੇ ਤੂੰ ਚਾਰ ਆਨੇ ਮੰਗਦਾ ਸੀ ਟੈਕਸ। ਇਹ ਬ੍ਰਾਹਮਣ ਤੇ ਗਊ ਨੂੰ ਟੈਕਸ ਲਾਉਣਾ ਕਰਦੇ ਹੋ, ਕਰ ਨਾ ਹੋ ਟੈਕਸ ਦਾ, ਕਰ ਲਾਉਣੇ ਹੋ ਤੁਸੀਂ, ਟੈਕਸ ਲਾ ਰਹੇ ਹੋ, ਮਸੂਲ ਲਾਉਣੇ ਹੋ।
ਗੋਬਰ ਤਰਨ ਨਾ ਜਾਏ,
ਇਹ ਗਊ ਤੇ ਬ੍ਰਾਹਮਣ ਦੋਵੇਂ ਭੁੱਖੇ ਸੀ, ਇਹਨਾਂ ਤੋਂ ਤਾਂ ਰੋਕ ਛੱਡਿਆ ਤੇ ਗਊ ਨੇ ਜਿਹੜਾ ਫੋਸ ਕੀਤਾ ਉਹਦਾ ਪੋਚਾ ਦੇ ਕੇ ਪੂਜਾ ਕਰ ਲਈ। ਦੱਸ ਬਈ, ਗੋਬਰ ਤਰਨ ਨਾ ਜਾਈ, ਇਹ ਗੋਹੇ ਨਾਲ ਹੁਣ ਤਰਿਆ ਜਾਊ ਥੋਥੋਂ, ਗੋਬਰ ਨਾਲ ਤੈਨੂੰ ਤਰਿਆ ਜਾਣਾ, ਇਹਨਾਂ ਨੂੰ ਟੈਕਸ ਲਾ ਦਿੱਤਾ ਜੇ ਤੁਹਾਡੇ ਪੂਜਨੀਕ ਸੀ ਤੇ ਗੋਹੇ ਦੇ ਨਾਲ ਤਰਨਾ ਚਾਹੁੰਦੇ ਹੋ, ਪੋਚਾ ਦੇ ਕੇ ਇਉਂ ਨਹੀਂ ਤਰਿਆ ਜਾਏਗਾ। ਬਾਬੂ ਜੀ ਦੀ ਘਰਵਾਲੀ ਨਿਰੰਜਨ ਕੌਰ, ਉਹਨੇ ਇੱਕ ਟੀਕਾ ਬਣਾਇਆ ਹੈ ਆਸਰੀ ਵਾਰ ਦਾ, ਉਹਨੇ ਲਿਖਿਆ ਕਿ ਗਊ ਤੇ ਬ੍ਰਾਹਮਣ ਨੂੰ ਟੈਕਸ ਲਾ ਦਿਓ, ਗੋਹੇ ਨਾਲ ਤਰਿਆ ਨਹੀਂ ਜਾਂਦਾ, ਅਰਥ ਕੀਤਾ ਉਸਨੇ, ਮਤਲਬ ਨਹੀਂ ਇੱਥੇ। ਸੋ ਸਤਿਗੁਰੂ ਸਾਹਿਬ ਜੀ ਇਸ ਪ੍ਰਕਾਰ ਕਹਿ ਰਹੇ ਹਨ,
ਧੋਤੀ ਟਿੱਕਾ ਤੈ ਜਪ ਮਾਲੀ।
ਧੋਤੀ ਕਦੇ ਨਾ ਕਦੇ ਟੀਕੇ ਇਹ ਨਿਗਾਹ ਚ ਆ ਹੀ ਜਾਂਦੇ ਨੇ, ਦਰਸ਼ਨ ਹੋ ਜਾਂਦੇ ਹੈ ਜਿਸ ਪ੍ਰਕਾਰ ਦੇ ਕੋਈ ਟੀਕੇ ਕਰਦੇ ਹਨ। ਹਾਂਜੀ,
ਧੋਤੀ ਟਿੱਕਾ ਤੈ ਜਪ ਮਾਲੀ,
ਗਊ ਦੇ ਬ੍ਰਾਹਮਣ ਨੂੰ ਇਸ਼ਟ ਮੰਨ ਕੇ ਉਹਨੂੰ ਤੁਸੀਂ ਟੈਕਸ ਲਾਉਂਦੇ ਹੋ ਤੇ ਗੋਹੇ ਦਾ ਚੌਂਕਾ ਦਿੰਦੇ ਹੋ, ਇਹਦੇ ਨਾਲ ਤਰਿਆ ਜਾਵੇਗਾ, ਕਦੇ ਤਰਿਆ ਨਹੀਂ ਜਾਣਾ ਹੈ, ਚੁੱਪ ਖੰਡ ਕਰਦੇ ਹੋ।
ਧੋਤੀ ਟਿੱਕਾ ਤੈ ਜਪ ਮਾਲੀ,
ਜਿਹੜ ਧੋਤੀ ਬੰਨੀ ਹੈ ਸਾਢੇ ਤਿੰਨ ਗਾਈ ਦੀ, ਗਲ ਵਿਚ ਜਪਣ ਵਾਲੀ ਮਾਲਾ ਪਾਈ ਹੋਈ ਹੈ ਤੇ ਟਿੱਕਾ ਮੱਥੇ ਚ ਲਾਇਆ ਹੋਇਆ ਹੈ,
ਤਾਨ ਮਲੇਸ਼ਾਂ ਖਾਈ।
ਉੱਤੋਂ ਤਾਂ ਤੂੰ ਇਸ ਪ੍ਰਕਾਰ ਦਾ ਲਿਬਾਸ ਹਿੰਦੂਆਂ ਵਾਲਾ ਬਣਾਇਆ ਤੇ ਮਲੇਸ਼ ਤੁਰਕਾਂ ਦੀ ਨੌਕਰੀ ਕਰਦਾ, ਇਹਨਾਂ ਦਾ ਧਾਨ ਖਾਨਾ ਵੱਡੀਆਂ ਲੈ ਕੇ,
ਅੰਤਰ ਪੂਜਾ ਪੜ੍ਹੇ ਕਿਤੇਬਾ,
ਅੰਦਰ ਭਾਈ ਪੂਜਾ ਕਰਦੇ ਲੋਕੇ ਠਾਕਰਾਂ ਦੀ, ਵੀ ਮੁਸਲਮਾਨ ਪਤਾ ਨੀ ਲੱਗ ਜਾਏ ਲੋਕੇ ਕਰਦੇ ਤੇ ਬਾਹਰੋਂ ਮੁਸਲਮਾਨ ਖੁਸ਼ ਕਰਨ ਵਾਸਤੇ ਮੁਸਲਮਾਨਾਂ ਦੀਆਂ ਕਿਤਾਬਾਂ ਪੜ੍ਹਦਾ।
ਸੰਜਮ ਤੁਰਕਾ ਭਾਈ,
ਇਹ ਭਾਈ ਇਹ ਤੇਰਾ ਜਿਹੜਾ ਸੰਜਮ ਸਾਧਨ ਹੈ ਤਾਂ ਤੁਰਕਾਂ ਵਾਲਾ ਸਾਧਨ ਹੈ ਤੇਰਾ, ਤੂੰ ਹਿੰਦੂ ਨਹੀਂ ਹੈ, ਇਹ ਮੁਸਲਮਾਨਾਂ ਵਾਲਾ ਸਾਧਨ ਹੈ ਤੇਰਾ ਜੋ ਤੂੰ ਕਰ ਰਿਹਾ ਹੈ।
ਛੋਡੀ ਲੇ ਪਾਖੰਡਾ,
ਫਿਰ ਮਾਰਾ ਮੇਰਾ ਉਧਾਰ ਕਿਵੇਂ ਹੋਵੇ, ਕਹਿੰਦੇ ਪਖੰਡ ਛੱਡ ਦੇ ਕਰਨਾ, ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹਨ,
ਨਾਮ ਲੈ ਜਾਹਿ ਤਰਨ ਦਾ,
ਪਰਮੇਸ਼ਰ ਦਾ ਨਾਮ ਲਏਗਾ ਤਾਂ ਤਰ ਜਾਏਗਾ, ਆਪ ਵੀ ਤਰ ਜਾਏਗਾ ਹੋਰਨਾਂ ਨੂੰ ਵੀ ਤਾਰ ਦੇਵੇਗਾ, ਜੇ ਨਾਮ ਮਹਾਰਾਜ ਦਾ ਦੇਵੇਗਾ ਫਿਰ ਕੈਸੇ ਹੋ ਤੁਸੀਂ।
ਮਹੱਲਾ ਪਹਿਲਾ, ਮਾਨਸ ਖਾਣੇ ਕਰਹਿ ਨਿਵਾਸ,
ਜਿਹੜੇ ਸਾਬਤ ਮਨੁੱਖ ਨੂੰ ਖਾ ਜਾਂਦੇ ਆ ਨਾ ਗਿਲਜੇ ਮੁਸਲਮਾਨ, ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਨਾਲ ਨਵਾਜਾਂ ਪੜ੍ਹਦੇ ਹੋ, ਖੁਸ਼ ਕਰਨ ਵਾਸਤੇ ਤੁਸੀਂ ਹਿੰਦੂ ਲੋਕ ਵੀ ਉਹ ਕਰਿਆ ਕਰਦੇ, ਕਸਮ ਕੁਰਾਨ ਦੀ ਖਾਣੀ ਤੇ ਰੱਬ ਦੀ ਕਸਮ ਹੈ ਮੈਨੂੰ, ਇਹ ਸਾਰੇ ਰਿਵਾਜ ਮੁਸਲਮਾਨਾਂ ਤੋਂ ਪਏ ਇਹਨਾਂ ਦੇ, ਉਹਨਾਂ ਨਾਲ ਮਿਲ ਕੇ ਨਵਾਜਾਂ ਪੜ੍ਹਦੇ ਹੋ ਖੁਸ਼ ਕਰਨ ਵਾਸਤੇ।
ਛੁਰੀ ਵਗਾਏ ਨੂੰ ਤਿੰਨ ਗੱਲ ਤਾਗ,
ਅਤੇ ਛੁਰੀਆਂ ਵਗਾਉਂਦੇ ਹੋ, ਗਲ ਚ ਜਨੇਊ ਪਾਏ, ਬੱਕਰਿਆਂ ਨੂੰ ਮਾਰ ਮਾਰ ਕੇ ਕੋਹ ਕੇ ਖਾਂਦੇ ਹੋ, ਤੇ ਛੁਰੀ ਨਾਮ ਹੈ ਕਲਮ ਕਸਾਈ ਹੋ ਤੁਸੀਂ, ਕਲਮ ਦੇ ਕਸਾਈ ਹੋ, ਕਲਮ ਹੀ ਜੀ ਵਗਾਉਂਦੇ ਹੋ ਤੇ ਗਲ ਚ ਜਨੇਊ ਪਾਏ, ਤਰਸ ਕਰਦੇ ਹੀ ਨੀ ਗਰੀਬਾਂ ਤੇ।
ਤਿੰਨ ਘਰ ਬ੍ਰਾਹਮਣ ਪੂਰੇ ਨਾਲ,
ਉਹਨਾਂ ਦੇ ਘਰ ਵਿੱਚ ਇਹ ਬ੍ਰਾਹਮਣ ਇਹ ਜਿਹੜੇ ਮੁਸਲਮਾਨ ਹੈ ਖੱਤਰੀ ਹੋ ਤੁਸੀਂ ਬਣੇ, ਤੁਹਾਡੇ ਘਰ ਚ ਬ੍ਰਾਹਮਣ ਆ ਕੇ ਸੰਖ ਪੂਰਦੇ ਹੈ, ਤੁਹਾਡੇ ਘਰ ਦਾ ਅੰਨ ਪਾਣੀ ਖਾਂਦੇ ਹਨ
ਉਹਨਾਂ ਪੇ ਆਵੇ ਉਹੀ
ਪੰਡਤਾਂ ਨੂੰ ਵੀ ਉਹ ਤੁਹਾਡੇ ਧਾਨ ਖਾਦੇ ਦਾ ਸਵਾਦ ਰਸ ਆਊਗਾ ਨਾ ਜਿਹਾ ਜਿਹਾ ਅੰਨ ਉਹੋ ਜਿਹਾ ਮਨ ਬਣ ਜਾਣਾ ਉਹਨਾਂ ਦਾ ਵੀ
ਕੂੜੀ ਰਾਸ ਕੂੜਾ ਵਾਪਾ
ਜਿਹੜੀ ਅੱਕੇ ਜੀ ਉਹ ਤਾਂ ਸਾਡੇ ਸ਼ਰਾਧ ਕਰਾਉਂਦੇ ਹੈ ਮਹਾਰਾਜ ਕਹਿੰਦੇ ਕੂੜੀ ਰਾਸ ਉਹ ਤੁਹਾਡੀ ਝੂਠ ਦੀ ਪੂੰਜੀ ਹੈ ਠੱਗੀ ਮਾਰ ਕੇ ਕਹਿੰਦੇ ਆ ਬਲ ਛਲ ਬਲ ਕਰ ਛਲ ਕਰ ਬੁੱਧ ਕਰ ਜੋ ਪਿੱਤਰ ਨੂੰ ਮੁਖ ਦੇ ਹੁੰਦੀ ਕੇਰੇ ਦਾਮ ਜਿਉਂ ਸੋ ਪਿੱਤਰ ਨੂੰ ਗਿਣ ਲੇ ਕਹਿੰਦੇ ਪਿੱਤਰਾਂ ਦੇ ਪਾਸੋਂ ਗਿਣ ਲਵੇ ਇਸ ਪ੍ਰਕਾਰ ਦੀ ਜਿਹੜੀ ਰਾਸ ਸਰਦ ਹੈ ਤੁਹਾਡੀ ਪਿੱਤਰਾਂ ਦੇ ਧੋਖਣ ਦੀ ਇਹ ਵੀ ਕੂੜੀ ਝੂਠੀ ਹੈ ਤੇ ਕੂੜਾ ਵਪਾਰ ਕਰਾਉਣੇ ਬ੍ਰਾਹਮਣ ਚੂਈਆਂ ਸਟਾਉਣੇ ਹੋ ਇਹ ਵੀ ਕੂੜਾ ਝੂਠਾ ਹੀ ਹੈ
ਕੂੜ ਬੋਲ ਕਰੇ ਆਹਾਰ
ਝੂਠ ਬੋਲ ਬੋਲ ਕਰਕੇ ਤੁਸੀਂ ਆਹਾਰ ਭੋਜਨ ਖਾਣਾ ਕਰਦੇ ਹੋ
ਸ਼ਰਮ ਧਰਮ ਕਾ ਡੇਰਾ ਦੂਰ
ਜਿਹੜੀ ਸ਼ਰਮ ਰੱਖਣੀ ਸੀ ਕਿ ਸਾਡੇ ਬਜ਼ੁਰਗ ਜਿਹੜੇ ਬਲੀ ਹੋਏ ਹੈ ਐਡੇ ਐਡੇ ਧਰਮੀ ਹੋਏ ਹੈ ਉਹ ਸ਼ਰਮ ਤੇ ਧਰਮ ਦਾ ਡੇਰਾ ਤੁਹਾਡੇ ਹਿਰਦੇ ਚੋਂ ਦੂਰ ਹੀ ਚਲਿਆ ਗਿਆ ਹੈ
ਨਾਨਕ ਕੂੜ ਰਹਿਆ ਭਰਪੂਰ
ਸਤਿਗੁਰੂ ਜੀ ਕਹਿੰਦੇ ਕੂੜ ਝੂਠ ਹੀ ਤੁਹਾਡੇ ਅੰਦਰ ਲਵਾ ਲਾ ਭਰਪੂਰ ਹੋ ਰਿਹਾ ਹੈ
ਮੱਥਾ ਟਿੱਕਾ ਤੇੜ ਧੋਤੀ ਕਖਾਈ
ਦੇਖੋ ਭਾਈ ਮੱਥੇ ਦੇ ਟਿੱਕੇ ਕਾਹਨੂੰ ਲਾਏ ਹਿੰਦੂਆਂ ਵਾਂਗੂ ਤੇ ਤੇੜ ਧੋਤੀ ਕਖਾਈ ਹਿਰਮਚੀ ਰੰਗ ਦੀ ਕਾਹਨੂੰ ਪੈ ਰਹੀ ਹੈ ਕੰਨੇ ਰੰਗ ਦੀ ਕਾਹਨੂੰ ਪੈ ਰਹੀ ਹੈ ਕਖਾਈ ਆਪਣੇ ਭਗਵੇਂ ਰੰਗ ਦੀ ਕਾਹਨੂੰ ਪੈ ਰਹੀ ਹੈ
ਹੱਥ ਛੁਰੀ
ਕਖਾਈ ਪੰਜ ਮਰੋੜੀਆਂ ਵਾਲੀ ਕਾਹਨੂੰ ਧੋਤੀ ਪੈ ਰਹੀ ਹੈ
ਹੱਥ ਛੁਰੀ ਜਗਤ ਕਸਾਈ
ਹੱਥ ਵਿੱਚ ਤਾਂ ਛੁਰੀ ਹੈ ਕਲਮ ਕਸਾਈ ਹੋ ਤੇ ਜਗਤ ਨੂੰ ਕਸਾਈ ਰੱਖਦੇ ਹੋ ਕਸਾਈ ਤੁਸੀਂ ਆਪ ਹੋ ਹੱਥ ਵਿੱਚ ਤੁਹਾਡੇ ਕਲਮ ਰੂਪੀ ਛੁਰੀ ਫੜੀ ਹੋਈ ਹੈ ਜਗਤ ਨੂੰ ਕਸਾਈ ਰੱਖਦੇ ਹੋ ਕਸਾਈ ਆਪ ਹੋ ਸਾਰੇ ਜਗ ਦੇ ਕਸਾਈ ਹੋ ਤੁਸੀਂ
ਨੀਲ ਬਸਤਰ ਪਹਿਰ ਹੋਵੇ ਪਰਵਾਨ
ਹਿੰਦੂਆਂ ਨੂੰ ਨੀਲਾ ਬਸਤਰ ਪਹਿਨਣ ਦੀ ਆਗਿਆ ਨਹੀਂ ਹੈ ਸਿੰਘਾਂ ਦੇ ਤਾਂ ਮਹਾਰਾਜ ਸਾਹਿਬ ਜੀ ਨੇ ਚਾਰ ਰੰਗ ਦੱਸੇ ਹੈ ਇੱਕ ਨੀਲਾ ਇੱਕ ਕਾਲਾ ਇੱਕ ਖੱਟਾ ਤੇ ਇੱਕ ਚਿੱਟਾ ਹਰਾ ਤੇ ਭਗਵਾਂ ਤੇ ਲਾਲ ਨਹੀਂ ਪਹਿਰਨਾ ਸਿੰਘਾਂ ਨੇ ਹਾਂਜੀ
ਨੀਲ ਵਸਤਰ ਪਹਿਰ ਹੋਵੇ ਪਰਵਾਨ
ਨੀਲੇ ਵਸਤਰਾਂ ਨੂੰ ਪਹਿਰ ਕਰਕੇ ਪ੍ਰਮਾਣਿਕ ਆਪਣੇ ਆਪ ਨੂੰ ਮੁਸਲਮਾਨਾਂ ਚ ਕਹਾਉਣੇ ਹੁੰਦੇ ਹੋ
ਮਲੇਸ਼ ਧਾਨ ਲੇ ਪੂਜੈ ਪੁਰਾਣ
ਮਲੇਸ਼ ਤੁਰਕਾਂ ਦਾ ਜਿਹੜੇ ਬਗਾਨਾ ਹੱਕ ਹਿੰਦੂਆਂ ਦੀਆਂ ਗਊਆਂ ਬਹੂਆਂ ਨੂੰ ਬੇਟੀਆਂ ਨੂੰ ਲੁੱਟ ਲੋ ਖੋਹ ਲੋ ਖਿੰਜ ਲੋ ਮੁਸਲਮਾਨ ਬਣਾ ਲੋ ਆਪਾਂ ਨੂੰ ਪਿਸ਼ਤ ਵਿੱਚ ਸਵਾਮ ਮਿਲੇਗਾ ਪੁੰਨ ਮਿਲੇਗਾ ਇਹ ਜਿਹੜੇ ਮਲੇਸ਼ ਹੈ ਮੈਲ ਦੀ ਇੱਛਾ ਕਰਨ ਵਾਲੇ ਉਹਨਾਂ ਤੁਰਕਾਂ ਦਾ ਧਾਨ ਖਾ ਕੇ
ਪੂਜਾ ਪੁਰਾਣ
ਲੈ ਕੇ ਧਾਨ ਫਿਰ ਪੂਜਾ ਪੁਰਾਣਾ ਦੀ ਕਰਦੇ ਹੋ ਤੁਸੀਂ ਆਪਦਿਆਂ ਦੀ
ਆਪਾਖਿਆ ਕਾ ਕੁੱਠਾ ਬੱਕਰਾ ਖਾਣਾ
ਮੁਸਲਮਾਨਾਂ ਦਾ ਇੰਨਾ ਜ਼ੋਰ ਸੀ ਸਾਧ ਸੰਗਤ ਜੀ ਕਦੇ ਕੋਈ ਆਪਣਾ ਬੱਕਰਾ ਆਪ ਨਹੀਂ ਸੀ ਮਾਰ ਸਕਦਾ ਅਤੇ ਬੱਕਰਾ ਜੋ ਮਾਰਨਾ ਹੋਵੇ ਕਾਲੀ ਨੂੰ ਬੁਲਾਉਣਾ ਉਹਨੂੰ ਸ਼ੁਰੀ ਦੇ ਉੱਤੇ ਬਿਸਮਿਲ੍ਲਾਹੁਲ ਰਹਿਮਾਨ ਰਹੀਮ ਲਾ ਇਲਾ ਇਲਾ ਮੁਹੰਮਦ ਰਸੂਲਿਲ੍ਲਾਹ ਪੜ੍ਹਨਾ ਤੇ ਫੇਰ ਛੁਰੀ ਢਾਈਆਂ ਨਾ ਫੇਰ ਕੇ ਉਸਦੇ ਤਾਈ ਕਤਲ ਕਰਨਾ ਬੱਕਰੇ ਨੂੰ ਕਿਉਂ ਕਲਮੇ ਦਾ ਅਪਾਖਿਆ ਇਹ ਆਪਦੀ ਦੇਸ ਭਾਖਿਆ ਨਹੀਂ ਨਾ ਹੈ ਇੱਕ ਹੋਰ ਭਾਖਿਆ ਅਰਬੀ ਦਾ ਉਚਾਰਨ ਕੀਤਾ ਜਿਹੜਾ ਇਹ ਕਲਮਾ ਹੈ ਇਹ ਕਲਮੇ ਦੀ ਭਾਖਿਆ ਦਾ ਕੋਠਾ ਮਾਰਿਆ ਹੋਇਆ ਬੱਕਰਾ ਖਾਂਦੇ ਹੋ ਤੁਸੀਂ ਮੁਸਲਮਾਨ ਤੋਂ ਜਿਵਾ ਕਰਾਉਣਾ ਤੇ ਖਾਣਾ ਆ ਕੇ ਸਾਨੂੰ ਪਾਪ ਨਹੀਂ ਲੱਗੂਗਾ ਕਿ ਇੱਕੋ ਜਿਹਾ ਹੀ ਹੈ ਇਹ ਕਸ਼ਮੀਰ ਚ ਮਿਲਿਆ ਕਿ ਜੀ ਸਾਨੂੰ ਤਾਂ ਇੱਕੋ ਜਿਹਾ ਹੀ ਹੈ ਦੋਵੇਂ ਫਿਰ ਠੀਕ ਹੈ ਬਈ ਜੇ ਬੇਸਵਾ ਨੂੰ ਕੋਈ ਮੁਸਲਮਾਨ ਦੀ ਤੇ ਹਿੰਦੂ ਤੇ ਬ੍ਰਾਹਮਣ ਦੀ ਤੇ ਚੂੜੇ ਦੀ ਕੋਈ ਲਿਹਾਜ਼ ਨਹੀਂ ਇਹ ਜੇ ਤੁਸੀਂ ਹੋਰ ਕੀ ਹੈ
ਚੌਕੇ ਉੱਪਰ ਕਿਸੇ ਨਾ ਜਾਣਾ
ਚੌਂਕੇ ਉੱਪਰ ਕਿਸੇ ਨਾ ਜਾਣਾ ਤੇ ਫੇਰ ਕਹਿੰਦੇ ਸਾਡਾ ਚੌਂਕਾ ਏਡਾ ਸੁੱਚਾ ਹੈ ਕਿਸੇ ਨੇ ਜਾਣਾ ਨਹੀਂ ਸਾਡਾ ਚੌਂਕਾ ਪਿੱਟਿਆ ਨਾ ਜਾਵੇ
ਦੇਖ ਹੈ ਚੌਂਕਾ ਕੱਢੀ ਕਾਰ
ਉਹਦੇ ਚੌਂਕਾ ਦੇ ਕਰਕੇ ਕਾਰ ਲਖੀਰ ਕੱਢ ਦਿੱਤੀ ਉੱਪਰ ਦੀ ਕਿ ਹੱਦ ਦੇ ਅੰਦਰ ਕਿਸੇ ਪਰਛਾਵਾਂ ਨਾ ਪਵੇ
ਉੱਪਰ ਆਏ ਬੈਠੇ ਕੂੜਿਆਰ
ਕਿਸੇ ਕੂੜਿਆਰ ਝੂਠੇ ਪਖੰਡੀ ਹੈ ਕਹਿੰਦੇ ਉੱਪਰ ਆ ਕੇ ਬਹਿ ਜਾਂਦੇ ਹੈ ਭੋਜਨ ਖਾਣ ਪੀਣ ਵਾਸਤੇ ਬਣਾਉਣ ਵਾਸਤੇ
ਮਤ ਪਿੱਟੈ ਵੇ ਮਤ ਪਿੱਟੈ
ਜਦੋਂ ਪਰਛਾਵਾਂ ਪਵੇ ਕਹਿੰਦੇ ਮਤ ਭਾਈ ਪਿੱਟ ਜਾਇਓ ਸਾਨੂੰ ਮਤਾਂ ਭਾਈ ਪਿੱਟ ਜਾਇਓ ਨਾ ਪਿੱਟ ਜਾਇਓ ਸਾਨੂੰ ਨਾ ਪਿੱਟ ਜਾਇਓ
ਇਹੋ ਅੰਨ ਸਾਡਾ ਫਿੱਟੈ
ਤੁਸੀਂ ਪਰਛਾਵਾਂ ਪਾਤਾ ਸਾਡਾ ਅੰਨ ਜਿਹੜਾ ਫਿੱਟ ਜਾਊਗਾ ਵਿਗੜ ਜਾਊਗਾ ਐਡੇ ਵਿਗੜੇ ਹੋਏ ਤੁਸੀਂ ਉਹ ਖਾਂਦੇ ਮੁਸਲਮਾਨਾਂ ਦਾ ਮਾਸ ਹੋ ਤੇ ਆਪਣੇ ਆਪ ਨੂੰ ਵਿਵੇਕੇ ਆਪਣੇ ਆਪ ਨੂੰ ਸੋਧੀ ਕਹਾਉਂਦੇ ਹੋ ਫੇਰ
ਤਨ ਫਿੱਟੈ ਫੇੜ ਕਰੇ
ਤੁਹਾਡੇ ਸਰੀਰ ਫਿੱਟੇ ਹੋਏ ਹੈ ਇਸ ਕਰਕੇ ਫੇੜ ਮਾੜੇ ਕਰਮਾਂ ਨੂੰ ਕਰਦੇ ਹੋ ਤੁਸੀਂ
ਮਨ ਜੂਠੈ ਚੁਲੀ ਭਰੇ
ਤੁਹਾਡੇ ਮਨ ਤਾਂ ਜੂਠੇ ਪਵਿੱਤਰ ਹੈ ਤੇ ਅੰਨ ਆਦਿ ਭੂਤਾਨੀ ਇਸ ਬ੍ਰਹਮ ਹਵੀ ਬ੍ਰਹਮ ਅਰਪਣ ਇਹ ਚੂਈਆਂ ਭਰਦੇ ਹੋ।
ਕਹੋ ਨਾਨਕ ਸੱਚ ਤੇ ਆਈ
ਹੈ। ਮਹਾਰਾਜ ਅਸੀਂ ਸੁੱਚੇ ਹੋ ਸਕਦੇ ਹਾਂ ਕਿਵੇਂ? ਮਹਾਰਾਜ ਕਹਿੰਦੇ ਹਾਂ ਭਾਈ ਜੇ ਸੱਚ ਨੂੰ ਧਿਆਉਣਾ ਕਰੀਏ
ਸੁੱਚ ਹੋਵੇ ਤਾਂ ਸੱਚ ਪਾਈ,
ਫਿਰ ਮਨ ਸੁੱਚਾ ਹੁੰਦਾ ਜੇ ਸੱਚ ਨੂੰ ਧਿਆਈਏ ਤਾਂ, ਤੇ ਤਾਂ ਫਿਰ ਸੁੱਚੇ ਹੋ ਕੇ ਸੱਚੇ ਪਰਮੇਸ਼ਰ ਨੂੰ ਪਾ ਲਈਦਾ ਹੈ।
ਪੌੜੀ ਸਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕਉ ਕਰ ਲਾਵਹੁ।
ਫਰਮਾਉਂਦੇ ਨੇ ਹੇ ਭਾਈ ਗਊ ਬ੍ਰਾਹਮਣ ਕੋ ਕਰ ਲਾਵਹੁ। ਗਊ ਜਿਹੜੀ ਸ਼ੁੱਧ ਬੁੱਧੀ ਹੈ, ਇਹ ਸ਼ੁੱਧ ਬੁੱਧੀ ਇੱਕ ਗਊ ਹੈ। ਇਹ ਸ਼ੁੱਧ ਬੁੱਧੀ ਬੁੱਧੀ ਤੇ ਬ੍ਰਾਹਮਣ ਕੌਣ? ਬ੍ਰਹਮ ਗਿਆਨੀ ਹੈ ਜਿਹੜੇ। ਕਹਿ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਏ ਤਾਂ ਹਮਾਰੇ। ਜੋ ਬ੍ਰਹਮ ਦੀ ਵਿਚਾਰ ਕਰਨ ਵਾਲੇ ਬ੍ਰਹਮ ਗਿਆਨੀ ਬ੍ਰਾਹਮਣ ਹਨਗੇ। ਅਤੇ ਗਊ ਸ਼ੁੱਧ ਬੁੱਧੀ ਹੈ ਜਿਹੜੀ, ਜਾਂ ਗਊ ਗਾਉਂਦੇ ਹਨ ਜੋ ਪਰਮੇਸ਼ੁਰ ਦੇ ਤਾਂ ਹੀ ਭਾਵਨਾ ਦੇ ਨਾਲ ਕੀਰਤਨ ਕਰਦੇ ਹੈ, ਤੇ ਬ੍ਰਾਹਮਣ ਬ੍ਰਹਮ ਵੇਤੇ ਹੈ ਆਪ ਕੁਮਾ ਅਬਰਾ ਉਪਦੇਸ਼ ਦਿੰਦੇ ਹੈ।
ਕਉ ਕਰ ਲਾਭ
ਉਹਨਾਂ ਦੇ ਕਉ ਤਾਈ ਕਰ, ਜਿਹੜਾ ਕਹਿਣਾ ਕਿ ਬੜੇ ਜਿਹੜੇ ਹਨਗੇ ਕਲੰਕੀ ਹਨ, ਇਹ ਲੋਕ ਤਾਂ ਵਰਨਾ ਸ਼ਰਮਾ ਤੋਂ ਭ੍ਰਿਸ਼ਟ ਹਨਗੇ। ਇਸ ਪ੍ਰਕਾਰ ਦੇ ਜਿਹੜੇ ਦੂਸ਼ਣ ਲਾਉਣੇ ਨਿੰਦਿਆ ਕਰਨੀ ਹੈ, ਇਹ ਤੁਸੀਂ ਟੈਕਸ ਲਾ ਰਹੇ ਹੋ।
ਗੋਬਰ ਤਰਨ ਨਾ ਜਾਈ,
ਅਤੇ ਗੋ ਇੰਦਰੀਆਂ ਜਿਹੜੀਆਂ ਤੁਹਾਡੀਆਂ ਬਲ ਵਾਲੀਆਂ ਹੋ ਰਹੀਆਂ, ਇੰਦਰੀਆਂ ਏਡੀਆਂ ਪਰਵਲ ਹੋ ਰਹੀਆਂ ਹਨ, ਇੰਦਰੀ ਸਬਲ ਨਿਵਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ, ਇੰਦਰੀਆਂ ਸਹਿਤ ਬਲ ਦੇ ਹੋ ਰਹੀਆਂ ਹਨ, ਬਲ ਵਾਲੀਆਂ ਹੋ ਰਹੀਆਂ ਹਨ, ਤੇ ਪਰਮਾਰਥ ਵਾਲੀ ਬੁੱਧ ਜਿਹੜੀ ਹੈ ਇਹ ਥੋੜੀ ਨਿਰਬਲ ਹੋ ਰਹੀ ਹੈ। ਇਸ ਪ੍ਰਕਾਰ ਗੋਬਰ ਇੰਦਰੀਆਂ ਬਲ ਵਾਲੀਆਂ ਵਿਸ਼ਿਆਂ ਚ ਹੋ ਰਹੀਆਂ, ਪ੍ਰਬਲ ਹੋ ਰਹੀਆਂ ਹਨ।
ਤਰਨ ਨਾ ਜਾਏ,
ਕਿਉਂ ਭਈ? ਤਰਨਾ ਨਹੀਂ ਜਾਵੇਗਾ, ਤਰਿਆ ਨਹੀਂ ਜਾਣਾ, ਮੁਕਤ ਨਹੀਂ ਹੋ ਸਕੋਗੇ।
ਧੋਤੀ ਟਿੱਕਾ ਤੈ ਜਪ ਮਾਲੀ,
ਧੋਤੀ ਉੱਤੋਂ ਆਂਦਰਾਂ ਜੇ ਧੋ ਲਈਆਂ ਤੇ ਟਿੱਕਾ ਲਾ ਲਿਆ, ਤਿਲਕ ਆਦਿਕ ਲਾ ਲਿਆ, ਧੋਤੀ ਬੰਨ ਲਈ,
ਜਪ ਮਾਲੀ
ਜਪਣ ਵਾਲੀ ਮਾਲਾ ਗਲ ਚ ਰੁਦਰਾਖੀ ਤੁਲਸੀ ਆਦਿਕਾਂ ਦੀ ਪਾ ਲਈ,
ਧਾਨ ਮਲੇਸ਼ਾਂ ਖਾਏ,
ਧਿਆਨ ਤੁਹਾਡੇ ਅੰਦਰ ਮਲੇਸ਼ਾਂ ਦਾ ਹੈ, ਮੈਲ ਦੀ ਇੱਛਾ ਪਰਾਈ ਹੱਕ ਨੂੰ ਖਾਣ ਦਾ ਹੈ, ਇਸ ਪ੍ਰਕਾਰ ਖਾਧੇ ਹੋਏ ਹੋ ਮਲੇਸ਼ਾ ਮੈਲ ਪਰਾਈ ਪਦਾਰਥ ਨੂੰ ਖਾਣ ਰੂਪ ਮਲੇਸ਼ਾ ਰੂਪ ਮਲੇਸ਼ ਦਾਈ ਦੇ ਖਾਧੇ ਹੋਏ ਹੋ ਤੁਸੀਂ, ਜੋ ਪਰਾਏ ਪਦਾਰਥਾਂ ਦੇ ਖਾਣ ਦੀ ਇੱਛਾ ਹੈ ਇਹਦੇ ਖਾ ਨਾਸ਼ ਕੀਤੇ ਹੋਏ ਹੋ ਤੁਸੀਂ।
ਅੰਤਰ ਪੂਜਾ ਪੜ੍ਹੇ ਕਤੇਬਾ,
ਧੋਤੀ ਟਿੱਕਾ ਜਤੈ ਜਪ ਮਾਲੀ, ਚਾਹੀਦੀ ਸੀ ਧੋਤੀ, ਜਿਹੜਾ ਮਨ ਚ ਪਰਮੇਸ਼ਰ ਦਾ ਚਿੱਤ ਟਿਕਣਾ ਐਸੀ ਧੋਤੀ ਵਾਸ਼ਨਾ ਨੂੰ ਧੋ ਲੈਣਾ ਚਾਹੀਦਾ ਸੀ, ਤੇ ਟਿੱਕਾ ਸਿਰੋਮਣੀ ਪਰਮੇਸ਼ਰ ਦੇ ਜਪਣ ਵਾਲੀ ਜੋ ਭਗਤੀ ਨੂੰ ਮਾਲਾ ਹੋਣੀ ਚਾਹੀਦੀ ਸੀ, ਪਰ ਤੁਹਾਡਾ ਧਿਆਨ ਪਰਾਈ ਮੈਲ ਦੀ ਲੈਣ ਵਾਸਤੇ ਪਦਾਰਥ ਲੈਣ ਵਾਸਤੇ ਇੱਛਾ ਇਹਦੇ ਖਾਧੇ ਹੋਏ ਹੋ ਤੁਸੀਂ ਤਾਂ।
ਅੰਤਰ ਪੂਜਾ ਪੜ੍ਹੇ ਕਤੇਬਾ,
ਪਰਮੇਸ਼ਰ ਤੁਹਾਡੇ ਅੰਦਰ ਹੀ ਆ, ਉਹਦੀ ਪੂਜਾ ਕਰਨੀ ਸੀ, ਤੁਸੀਂ ਉਸ ਪਰਮੇਸ਼ਰ ਦੇ ਪੂਜਨ ਵੱਲੋਂ ਅੰਤਰਾ ਪਾ ਲਿਆ, ਫਰਕ ਪਾ ਲਿਆ ਹੈ, ਤੇ ਪੜ੍ਹੇ ਕਿਤਾਬਾਂ ਵਿਸ਼ਿਆਂ ਨੂੰ ਪੈਦਾ ਕਰਨ ਵਾਲੀਆਂ ਕਿਤਾਬਾਂ ਪੜ੍ਹਦੇ ਹੋ।
ਸੰਜਮ ਤੁਰਕਾ ਭਾਈ,
ਇਸ ਪ੍ਰਕਾਰ ਦਾ ਸੰਜਮ ਜਿਹੜਾ ਸਾਧਨ ਹੈ ਇਹ ਤਾਂ ਭਾਈ ਤੁਰ ਜਾਣ ਵਾਲਾ ਸਕਾਮੀਆਂ ਦਾ ਹੈ, ਇਹ ਮੁਕਤ ਦੇਣ ਵਾਲਾ ਨਹੀਂ, ਚਲਿਆ ਜਾਣ ਵਾਲਾ ਹੈ, ਛੇਤੀ ਇਹ ਤੁਰ ਕੇ ਚਲੇ ਜਾਣ ਨਾਸ ਹੋਣ ਵਾਲਾ ਹੈ, ਫਲ ਦੇ ਕੇ ਭਾਗ ਹੋ ਜਾਏਗਾ ਇਹ ਭਾਈ ਜਿਹੜਾ ਤੁਹਾਨੂੰ ਪਾਉਂਦਾ ਹੈ।
ਛੋਡੀ ਲੇ ਪਾਖੰਡਾ,
ਚਾਹੀਦਾ ਹੈ ਕਿ ਪਾਪਾਂ ਨੂੰ ਖੰਡਨ ਕਰੋ, ਅਤੇ ਛੋਡੀ ਲੇ ਨਾ ਪਖੰਡ ਵਾਲੇ ਦੰਭ ਵਾਲੇ ਕਰਮਾਂ ਦਾ ਤਿਆਗ ਕਰੋ।
ਨਾਮ ਲੈ ਜਾਹੇ ਤਰਨ ਦਾ,
ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਨੂੰ ਲੈਣਾ ਕਰੀਏ ਤਾਂ ਤਰ ਜਾਏਗਾ।
ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ,
ਚਾਹੀਦਾ ਸੀ ਸਾਨੂੰ ਮਾਨਸ ਖਾਣੇ, ਮਾਨਸ ਜਿੰਨੇ ਸੰਕਲਪ ਹੈ ਨਾ ਸਾਰੇ ਜੰਮਣ ਮਰਨ ਦੇ ਦੇਣ ਵਾਲੇ, ਉਹ ਸਾਨੂੰ ਸਾਰਿਆਂ ਨੂੰ ਖਾ ਜਾਣਾ ਚਾਹੀਦਾ ਸੀ, ਅਤੇ ਕਰੇ ਨਿਵਾਜ ਤੇ ਨਿਮਰਤਾ ਜਿਹੜੀ ਕਰਨੀ ਹੈ ਅਸੀਂ ਨਿਵਾਜ ਪੜ੍ਹਨੀ ਚਾਹੀਦੀ ਸੀ ਸਾਨੂੰ, ਨਿਮਰਤਾ ਧਾਨ ਰੂਪ, ਜਿਸ ਪ੍ਰਕਾਰ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਹੈ, ਕਲਮਾ ਅਕਲੈ ਜਾਣੇ ਅਕਲ ਕਲਪਨਾ ਰਹਿਤ ਪਰਮੇਸ਼ਰ ਨੂੰ ਜਾਣ ਰੂਪ ਕਲਮਾ ਪੜ੍ਹੇ, ਨਿਵਾਜ ਪੜ੍ਹੇ, ਨਿਮਰਤਾ ਰੂਪੀ ਨਿਵਾਜ ਕਰਨੀ ਚਾਹੀਦੀ ਸੀ, ਮਾਨ ਸੰਕਲਪ ਸਾਰੇ ਖਾ ਜਾਣੇ ਚਾਹੀਦੇ ਸੀ, ਹੰਕਾਰ ਆਦਿਕ
ਕਰਹਿ ਨਿਵਾਜ,
ਅਤੇ ਨਿਵਾਜ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ।
ਛੁਰੀ ਬਗਾਇਨ ਤਿੰਨ ਗੱਲ ਤਾਗ,
ਅਤੇ ਛੁਰੀ ਬਗਾਇਨ ਜਿਹੜੇ ਕਲਮ ਕਸਾਈ ਲੋਕ ਹਨਗੇ, ਈਰਖਾ ਰੂਪੀ ਛੁਰੀ ਹਿਰਦੇ ਚ ਬਗਾਉਂਦੇ ਹੈ, ਉਹਨਾਂ ਦੇ ਗਲ ਚ ਧਰਮ ਦੇ ਚਿੰਨ ਪਾਏ ਹੋਏ ਹੈ, ਦੱਸੋ ਧਰਮ ਦੇ ਚਿੰਨ ਕੀ ਕਹਿੰਦੇ ਹੈ? ਜਿਨ੍ਹਾਂ ਦੇ ਅੰਦਰ ਈਰਖਾ ਜਾਂ ਹਿੱਸਾ ਰੂਪੀ ਛੁਰੀ ਵਗਾਉਂਦੇ ਰਹਿੰਦੇ ਹੈ ਕਿਸੇ ਜੀਆਂ ਨੂੰ ਕਤਲ ਕਰਨਾ ਨਾਸ ਕਰਨ ਰੂਪ।
ਤਿੰਨ ਘਰ ਬ੍ਰਾਹਮਣ ਪੂਰੇ ਨਾਦ,
ਉਹਨਾਂ ਦੇ ਘਰ ਵਿੱਚ ਬ੍ਰਾਹਮਣ ਜੋ ਲੋਕ ਦੇਵਤਾ ਹਨ ਉਹ ਨਾਦ ਸੰਖਾਂ ਦਾ ਪੂਰਨਾ ਕਰਦੇ ਹੈ। ਇਸੇ ਪ੍ਰਕਾਰ ਉਹਨਾਂ ਦੇ ਘਰ ਚ ਬ੍ਰਾਹਮਣ ਜਿਹੜੇ ਸਰੀਰ ਦੇ ਅਵਮਾਨ ਦੇ ਸਹਿਤ ਹਨ, ਬ੍ਰਾਹਮਣ ਬ੍ਰਹਿਣਾ ਸੂਰਦਾ ਸੂਰ ਦੀ ਨਿਆਈ ਜਿਨ੍ਹਾਂ ਦਾ ਮਨ ਹਰ ਵਕਤ ਪਰਾਈ ਨਿੰਦਿਆ ਰੂਪੀ ਬਿਸ਼ਟਾ ਖਾਣ ਵਾਲਾ ਹੈ, ਉਹਨਾਂ ਦੇ ਘਰ ਚ ਜਸ ਰੂਪੀ ਨਾਦ ਪੂਰਦੇ ਉਹਨਾਂ ਦੀ ਕੁਸੰਗ ਚ ਮਿਲ ਕਰਕੇ ਐਸੇ ਪੁਰਖ
ਉਹਨਾਂ ਪੇ ਆਵੇ ਓਈ ਸਾਧ,
ਉਹਨਾਂ ਨੂੰ ਵੀ ਉਹ ਕੁਸੰਗੀਆਂ ਨੂੰ ਉਹ ਜਿਹਾ ਰਸ ਆਉਣਾ ਹੈ।
ਕੂੜੀ ਰਾਸ ਕੂੜਾ ਵਾਪਾਰ,
ਅਤੇ ਕੂੜੀ ਜਿਹੜੀ ਰਾਸ ਸਰਦਾ ਦੇਵੀ ਦੇਵਤਾ ਦੇ ਉੱਤੇ ਕਿ ਸਾਡੇ ਦੇਵੀ ਦੇਵਤੇ ਉਧਾਰ ਕਰਨਗੇ, ਕੂੜਾ ਉਹਨਾਂ ਦਾ ਵਪਾਰ ਲਈ ਉਪਾਸ਼ਨਾ ਕਰਨੀ ਹੈ। ਪੈਰੋਂ ਪੂਤ ਸੀਤਲਾ ਧਾਵੈ, ਖਰ ਬਾਹਨ ਉਸ਼ਾਰ ਉਡਾਵੈ,
ਕੂੜ ਬੋਲ ਕਰੇ ਆਹਾ,
ਕੂੜ ਬੋਲ ਬੋਲ ਕਰਕੇ ਹੀ ਰੋਟੀ ਖਾਂਦੇ ਹਨ, ਸੱਚ ਇਹਨਾਂ ਦੇ ਹਿਰਦੇ ਚ ਹੈ ਹੀ ਨਹੀਂ ਹੈ।
ਸ਼ਰਮ ਧਰਮ ਕਾ ਡੇਰਾ ਦੂਰ,
ਸ਼ਰਮ ਜਿਹੜਾ ਵੱਡੇ ਬਜ਼ੁਰਗਾਂ ਦੀ ਰੱਖਣੀ ਸੀ ਕਿ ਸਾਡੀ ਕੁਲ ਦੇ ਇਹੋ ਜਿਹੇ ਹੋਏ ਹੈ, ਉਹ ਬੰਦਗੀ ਕਰਦੇ ਸੀ, ਪਰਉਪਕਾਰ ਕਰਦੇ ਸੀ, ਧਰਮੀ ਸੀ, ਉਹ ਸ਼ਰਮ ਤੇ ਧਰਮ ਰੱਖਣ ਦਾ ਡੇਰਾ ਦੂਰ ਉੱਕਾ ਹੀ ਚਲਿਆ ਗਿਆ ਹਿਰਦੇ ਦੇ ਅੰਦਰੋਂ।
ਨਾਨਕ ਕੂੜ ਰਹਿਆ ਪਰ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਕੂੜ ਹੀ ਲਵਾ ਲਵ ਹਿਰਦਿਆਂ ਚ ਭਰ ਰਿਹਾ ਹੈ।
ਮੱਥੇ ਟਿੱਕਾ ਤੇੜ ਧੋਤੀ ਕਖਾਈ,
ਮੱਥੇ ਵਿੱਚ ਹੰਕਾਰ ਰੂਪੀ ਟਿੱਕਾ ਲਾਇਆ ਹੋਇਆ ਹੈ, ਤੇੜ ਧੋਤੀ ਕਖਾਈ, ਇਸ ਪ੍ਰਕਾਰ ਤੇੜ ਤਿੰਨਾਂ ਗੁਣਾਂ ਦੀਆਂ ਤੇੜਾਂ ਅੰਦਰ ਪਈਆਂ ਹੋਈਆਂ ਹੈ। ਧੋਤੀ ਉੱਤੋਂ ਨਿਉਲੀ ਧੋਤੀ ਕਰਦੇ ਹੈ, ਕਖਾਈ ਹਿਰਮਚੀ ਰੰਗ ਦੇ ਵਸਤਰ ਪਹਿਰਦੇ ਹਨ, ਕਖਾਈ ਕਾਮ ਆਦਕਾਂ ਦੇ ਖਾਈ ਖਾਧੇ ਹੋਏ ਹਨ।
ਹੱਥ ਛੁਰੀ ਜਗਤ ਕਾ ਸਾਈ,
ਹੱਥ ਵਿੱਚ ਹਿੰਸਾ ਰੂਪੀ ਛੁਰੀ ਪਕੜੀ ਹੋਈ ਹੈ, ਜਗਤ ਨੂੰ ਕਸਾਈ ਰੱਖਦੇ ਹੈ, ਆਪ ਸਾਰੇ ਜਗ ਦੇ ਕਸਾਈ ਹਨ।
ਨੀਲ ਬਸਤਰ ਪਹਿਰ ਹੋਵੇ ਪਰਵਾਨ,
ਨੀਲ ਬਸਤਰ, ਨੀਲ ਕੌਣ ਹੈ? ਅਗਿਆਨ, ਨੀਲਾ ਜੋ ਅਗਿਆਨ ਹੈ ਇਹ ਹਰਦੇ ਬਸ ਵਿਸ਼ੇਸ਼ ਕਰਕੇ ਤੈਰਾ ਸਹਿ ਕਰਕੇ ਇਹਨਾਂ ਦੇ ਹਿਰਦੇ ਚ ਹਰ ਵਕਤ ਅਗਿਆਨ ਦਾ ਹੀ ਪਹਿਰਾ ਰਹਿੰਦਾ ਹੈ, ਵਿਸ਼ੇਸ਼ ਕਰਕੇ ਤੈਰਾ ਸਹਿ ਕਰਕੇ ਅਗਿਆਨ ਦਾ ਹੀ ਬਸਦਾ ਹੈ ਪਹਿਰਾ ਜਿਹੜਾ ਹੈ। ਨੀਲ ਬਸਤਰ ਪਹਿਰ
ਹੋਵੇ ਪਰਵਾਨ,
ਆਪਣੇ ਆਪ ਨੂੰ ਅਗਿਆਨੀ ਲੋਕ ਪ੍ਰਮਾਣ ਨੀ ਗਿਆਨਵਾਨ ਹੋਏ ਦਿਖਾਉਂਦੇ ਹਨ ਕਿ ਬਾਣ ਆਦਤਾਂ ਤੋਂ ਅਸੀਂ ਪਰੇ ਹੋ ਗਏ ਹਾਂ।
ਮਲੇਸ਼ ਧਾਨ ਲੈ ਪੂਜੇ ਪੁਰਾਣ,
ਮਲੇਸ਼ ਜੋ ਹੁਣ ਮੈਲ ਦੀ ਇੱਛਾ ਕਰਨ ਵਾਲੇ ਕੁਕਰਮੀ ਆਦਮੀ ਅਗਿਆਨੀ ਪਾਂਬਰ ਪੁਰਖ ਉਹਨਾਂ ਦਾ ਧਾਨ ਅੰਨ ਲੈ ਕਰਕੇ ਪੁਰਾਣਾਂ ਦੀ ਪੂਜਾ ਕਰਦੇ ਹੈ। ਮਲੇਸ਼ ਮੈਲ ਦੀ ਇੱਛਾ ਚ ਧਿਆਨ ਲੱਗਾ ਹੋਇਆ ਪਰਾਏ ਹੱਕ ਨੂੰ ਖਾਣ ਵਿੱਚ, ਤੇ ਲੇ ਪੂਜੇ ਪ੍ਰਾਣ ਲੈ ਕੇ ਕਹਿੰਦੇ ਸਾਡੀ ਬਿਰਤੀ ਹੁਣ ਪੁਰਾਤਨ ਕਰੂਪ ਨੂੰ ਪੂਜਦੀ ਹੈ, ਕਿੱਡਾ ਝੂਠ ਬੋਲਦੇ ਹਨ।
ਅਪਾਖਿਆ ਕਾ ਕੁੱਠਾ ਬੱਕਰਾ ਖਾਣਾ,
ਅਪਾਖਿਆ ਜਿਹੜੀ ਹੈ ਅਵਿਦਿਆ, ਨਾ ਭਾਖਣੇ ਯੋਗ, ਉਸ ਦਾ ਕੁੱਠਾ ਮਾਰਿਆ ਹੋਇਆ। ਬੱਕਰਾ ਕੌਣ ਹੈ? ਮਨ, ਇਹ ਮਨ ਅਵਿਦਿਆ ਦਾ ਜਿਹੜਾ ਮਾਰਿਆ ਹੋਇਆ, ਇਹ ਹਰ ਵਕਤ ਮਨ ਦੇ ਸੰਕਲਪਾਂ ਨੂੰ ਖਾਣਾ ਕਰਦੇ ਧਾਰਦੇ ਹਨ।
ਚੌਕੇ ਉੱਪਰ ਕਿਸੇ ਨਾ ਜਾਣਾ,
ਇਹ ਚੌਂਕੇ ਜਿਹੜੇ ਮਨ ਬੁੱਧ ਚਿੱਤ ਹੰਕਾਰ, ਇਹਨਾਂ ਦੇ ਕਿਸੇ ਸੁਭ ਗੁਣ ਥੋੜੋ ਜਾਣਾ, ਦੈਵੀ ਗੁਣ ਤਾਂ ਆਉਂਦੇ ਹੀ ਨੀ ਇਹਨਾਂ ਦੇ ਅੰਦਰ।
ਦੇ ਕੇ ਚੌਕਾ ਕੱਢੀ ਕਾਰ,
ਦੇ ਕੇ ਚੌਂਕਾ ਕੱਢੀ ਕਾਰ ਕਹਿੰਦੇ ਹਨ, ਇਸ ਪ੍ਰਕਾਰ ਚੌਂਕਾ ਦੇ ਕਰਕੇ ਆਪਣੇ ਜਾਣੇ ਕਾਰਾਂ ਕੱਢਦੇ ਉੱਤੋਂ ਪਖੰਡ ਕਰਦੇ ਹਨ। ਇਸੇ ਪ੍ਰਕਾਰ ਦੇ ਕੇ ਚੌਂਕਾ ਕਾਮ ਕਰੋ ਲੋਭ ਮੋਹ ਹੰਕਾਰ ਆਦਿਕਾਂ ਦਾ ਮਨ ਬੁੱਧ ਚਿੱਤ ਹੰਕਾਰ ਚੌਂਕਾ ਦੇ ਕੇ ਉਤੋਂ ਕਾਰ ਕੱਢਤੀ ਕਿ ਕੋਈ ਗੁਣ ਅੰਦਰ ਆ ਕੇ ਵਸੇ ਹੀ ਨਾ, ਇਹ ਬੰਦ ਕਰਤਾ।
ਉੱਪਰ ਆਏ ਬੈਠੇ ਕੂੜਿਆ,
ਉਹਦੇ ਅੰਦਰ ਫਿਰ ਉੱਪਰ ਆ ਕੇ ਅਧਰਮ ਆਦਿਕ ਜਿਹੜੇ ਸੁਭਾਵ ਹੈ, ਕੂੜ ਝੂਠ ਬੋਲਣ ਵਾਲੇ ਸੁਭਾਵ, ਉਹ ਆ ਕੇ ਅੰਤਾ ਕਰਨ ਦੇ ਉੱਪਰ ਆ ਕੇ ਬੈਠ ਗਏ, ਸਥਿਤ ਹੋ ਗਏ ਹਨ।
ਮਤ ਪਿੱਟੈ ਵੀ ਮਤ ਪਿੱਟੈ,
ਉਹ ਸਾਧ ਸੰਗੇ ਜੀ ਫੇਰ ਸਾਨੂੰ ਕਹਿੰਦੇ ਸੀ ਸੋਧੀ ਹੈ ਵਿਵੇਕੀ ਹੈ, ਮਤ ਪਿੱਟੈ ਵੀ ਸਾਡੇ ਤਾਂ ਮਤ ਕੋਈ ਪਿੱਟ ਜਾਏ, ਉਹ ਭਾਈ ਅਸੀਂ ਅਪਰਸ ਹਾਂ ਅਸ਼ੂ ਹਾਂ, ਪਰ ਮਤ ਪਿੱਟੈ ਉਹਨਾਂ ਦੀ ਬੁੱਧੀ ਪਿੱਟੀ ਹੋਈ ਹੈ ਉਗਣਾ ਕਰਕੇ।
ਇਹੋ ਅੰਨ ਸਾਡਾ ਫਿੱਟੈ,
ਇਹ ਅੰਨ ਕਹਿੰਦੇ ਹੈ ਸਾਡਾ ਜਿਹੜਾ ਹੈ ਫਿੱਟ ਜਾਏਗਾ। ਇਸੇ ਪ੍ਰਕਾਰ ਕਹਿੰਦੇ ਜਿਹੜੇ ਅੰਨ ਦੁਆਇਤ ਦੇ ਨਾਲ ਸਾਡਾ ਮਨ ਇਹਨਾਂ ਦਾ ਫਿੱਟਿਆ ਹੋਇਆ ਹੈ, ਵਿਗੜਿਆ ਹੋਇਆ ਹੈ,
ਤਨ ਫਿੱਟ
ਗੁਣਾਂ ਦਾ ਅੰਨ ਵੱਲੋਂ ਫਿੱਟ ਚੁੱਕੇ ਹੈ, ਦੇਵੀ ਗੁਣਾਂ ਵੱਲੋਂ
ਤਨ ਫਿੱਟ ਹੈ ਫੀਡ ਕਰੇ,
ਉਹਨਾਂ ਦੇ ਤਨ ਮਨ ਫਿੱਟੇ ਵਿਗੜੇ ਹੋਏ ਹੰਕਾਰ ਦੇ ਕੋੜ ਕਰਕੇ ਉਹ ਜੇ ਫੇੜ ਕਰਤੂਤਾਂ ਨੂੰ ਕਰਦੇ ਹਨ ਪਾਂਬਰ ਪੁਣੇ ਨੂੰ
ਮਨ ਜੂਠਾ ਚੁਲੀ ਭਰੇ
ਮਨ ਉਹਨਾਂ ਦੇ ਜੂਠੇ ਹੈ ਸਭ ਗੁਣਾਂ ਵੱਲੋਂ ਤਾਂ ਚੁਲੀਆਂ ਹੀ ਭਰਦੀਆਂ ਉਹਨਾਂ ਨੇ ਧਾਰਨੀ ਨੀ ਕਰਦੇ ਹਨ
ਕਹੋ ਨਾਨਕ ਸੱਚ ਤੇ ਆਈ
ਮਹਾਰਾਜ ਵਿਗੜੇ ਹੋ ਵੀ ਚੰਗੇ ਸੁਧਰ ਸਕਦੇ ਆਸਰੀ ਸੰਪਦਾ ਵਾਲੇ ਵੀ ਮਹਾਰਾਜ ਕਹਿੰਦੇ ਹਾਂ ਭਾਈ ਜੇ ਸਤਿਗੁਰਾਂ ਨਾਲ ਮਿਲ ਕੇ ਸੱਚੇ ਨੂੰ ਧਿਆਉਣਾ ਕਰੀਏ
ਸੁੱਚ ਹੋਵੇ ਤਾਂ ਸੱਚ
ਪਾਈਏ ਵਿਦਿਆ ਦੀ ਝੂਠ ਨਿਕਲਦੀ ਹੈ ਸੁੱਚਾ ਹੁੰਦਾ ਹੈ ਤੇ ਫਿਰ ਸੱਚੇ ਸਰੂਪ ਨੂੰ ਪਾ ਲਈਦਾ ਹੈ
ਸਲੋਕ ਮਹੱਲਾ ਪਹਿਲਾ ਪੌੜੀ ਚਿੱਤੇ ਅੰਦਰ ਸਭ ਕੋ
ਸਤਿਗੁਰੂ ਸਾਹਿਬ ਜੀ ਦੱਸਦੇ ਨੇ ਭਾਈ ਲੋਕੇ ਕੰਮ ਜਿਹੜੇ ਕਰਨੇ ਹੈ ਇਹ ਲੁਕੇ ਨਹੀਂ ਰਹਿ ਸਕਦੇ ਪਰਮੇਸ਼ੁਰ ਜਾਣਦਾ ਉਹਦੇ ਚਿੱਤ ਦੇ ਅੰਦਰ ਹੀ ਸਭ ਕੁਛ ਹੈ ਜੋ ਕੁਝ ਵਰਤਾਰਾ ਆਪਾਂ ਸਾਰੇ ਜਿੰਨੇ ਪੇਟ ਵਿੱਚ ਕੀੜੇ ਹੁੰਦੇ ਹੈ ਇਉਂ ਸਾਰੇ ਬ੍ਰਹਿਮੰਡ ਖੰਡ ਉਹਦੇ ਆਪਣੇ ਸਰੂਪ ਦੇ ਅੰਦਰ ਹੀ ਹੈ ਉਹਦੇ ਚਿੱਤ ਦੇ ਅੰਦਰ ਹੀ ਹੈ ਜੋ ਕੁਛ ਅਸੀਂ ਚਿਤਵਣੀ ਕਰਦੇ ਹਾਂ ਜੋ ਕੋਈ ਲੁਕਵੇਂ ਕੰਮ ਕਰਦੇ ਹੈ ਇਹ ਸਭ ਕੁਝ ਉਸ ਚਿੱਤ ਦੇ ਅੰਦਰ ਹੀ ਹੈ ਉਸਦੇ ਜਾਂ ਚਿੱਤਨ ਚੇਤਨ ਦੇ ਅੰਦਰ ਹੀ ਹੈ ਸਭ ਗਿਆਤ ਹੋਰ ਤਾਂ ਸਾਰਾ ਜੜ ਸੰਘਾਤ ਹੈ ਉਹ ਚੇਤਨ ਦੇ ਅੰਦਰ ਹੀ ਸਭ ਕੁਝ ਹੈ ਜੋ ਕੁਛ ਦਿਸ ਰਿਹਾ ਹੈ ਚਿੱਤਨ ਨਿਗਾਹ ਦਾ ਵੀ ਹੈ ਚਿਤਵਣਾ ਦੇਖਣਾ ਉਹਦੀ ਦ੍ਰਿਸ਼ਟੀ ਵਿੱਚ ਹੀ ਹੈ ਸਭ ਕੁਝ ਚਿੱਤਨ ਦਫ਼ਤਰ ਦਾ ਵੀ ਹੈ ਉਹਦੇ ਦਫ਼ਤਰ ਵਿੱਚ ਹੀ ਹੈ ਸਭ ਕੁਝ ਇਹ ਜਿਹੜੀਆਂ ਚਿਤਵਣੀਆਂ ਸਾਰੀਆਂ ਉਹ ਸਭ ਕੁਝ ਜਾਣਦਾ ਸਭ ਦੇ ਚਿੱਤ ਦੇ ਅੰਦਰ ਹੀ ਵੱਸਦਾ ਹੈ
ਵੇਖ ਨਜ਼ਰੀ ਹੇਠ ਚਲਾਏਂਦਾ
ਆਪਣੀ ਨਿਗਾਹ ਨਾਲ ਸਭ ਨੂੰ ਵੇਖਦਾ ਤੇ ਨਜ਼ਰ ਦੇ ਹੇਠ ਸਾਰਿਆਂ ਨੂੰ ਚਲਾ ਰਿਹਾ ਹੈ ਉਹ ਤਾਂ ਲੁਕ ਕੇ ਕੁਝ ਨੀ ਕੁਝ ਕਰ ਸਕਦਾ ਹੈ
ਆਪੇ ਦੇ ਵਡਿਆਈ
ਜਿਹੜੇ ਗੁਰਮੁਖ ਹੈ ਨੇਕ ਹਨ ਉਹਨਾਂ ਨੂੰ ਵਡਿਆਈਆਂ ਮਹਾਰਾਜ ਸਾਹਿਬ ਸ਼ੁਭ ਗੁਣਾਂ ਦੀਆਂ ਵਡਿਆਈਆਂ ਭਗਤੀ ਦੀਆਂ ਵਡਿਆਈਆਂ ਬਖਸ਼ ਦਿੰਦਾ ਹੈ ਬ੍ਰਹਮ ਵਿਦਿਆ ਦੀਆਂ ਵਡਿਆਈਆਂ
ਆਪੇ ਹੀ ਕਰਮ ਕਰਾਏ
ਨਿਸਕਾਮ ਕਰਮਾਂ ਨੂੰ ਉਹਨਾਂ ਗੁਰਮੁਖਾਂ ਤੋਂ ਕਰਾਉਂਦਾ ਹੈ ਜਿਹੜੇ ਮੰਦ ਕਰਮ ਕਰਦੇ ਉਹਨਾਂ ਦੀਆਂ ਛੁਟਿਆਈਆਂ ਹਨ
ਵੱਡੋ ਵੱਡਾ ਵੱਡ ਮੇਦ
ਉਹ ਪਰਮੇਸ਼ਰ ਵੱਡਾ ਜੋ ਬ੍ਰਹਮਾ ਹੈ ਵੱਡਾ ਜੋ ਵਿਸ਼ਨੂੰ ਹੈ ਵੱਡਾ ਜੋ ਸ਼ਿਵਜੀ ਹੈ ਇਹਨਾਂ ਸਾਰਿਆਂ ਵੱਡਿਆਂ ਤੋਂ ਵੱਡਾ ਹੈ ਹਿਰਨ ਗਰਭ ਤੋਂ ਵੀ ਵੱਡਾ ਹੈ ਬਰਾੜ ਤੋਂ ਵੀ ਵੱਡਾ ਹੈ ਅਭਿਆਕਰ ਤੋਂ ਵੀ ਵੱਡਾ ਹੈ ਵੱਡੀ ਉਹਦੀ ਮੇਦਨੀ ਸ੍ਰਿਸ਼ਟੀ ਹੈ
ਸਿਰੇ ਸਿਰ ਧੰਦਾ ਲਾਏਦਾ
ਸਿਰੇ ਸਿਰ ਭਿੰਨ ਭਿੰਨ ਧੰਦਿਆਂ ਵਿੱਚ ਸਾਰਿਆਂ ਨੂੰ ਲਾਉਂਦਾ ਜਿਹੀ ਜੀ ਕਿਸੇ ਦੀ ਵਾਸ਼ਨਾ ਹੈ
ਨਦਰ ਉਪੱਠੀ ਜੇ ਕਰੇ
ਜਦੋਂ ਮਹਾਰਾਜ ਸਾਹਿਬ ਕੁਕਰਮ ਕਰਦੇ ਹੋਏ ਵੇਖ ਕਰਕੇ ਮੰਦ ਕਰਮੀ ਵੇਖ ਕਰਕੇ ਹੰਕਾਰੀ ਵੇਖ ਕੇ ਉਲਟੀ ਨਜ਼ਰ ਕਰ ਦਿੰਦਾ ਨਾ ਪਰਮੇਸ਼ਰ
ਸੁਲਤਾਨਾ ਘਾਹੂ ਕਰਾਏ
ਉਸ ਵੇਲੇ ਬਾਦਸ਼ਾਹ ਦੇ ਪਾਸੋਂ ਘਾਹ ਖੁਤਾ ਦਿੰਦਾ ਏਡਾ ਵੱਡਾ ਬਲੀ ਹੈ ਉਹ ਸੋ ਗੋਪੀ ਚੰਦ ਤੇ ਭਰਥਰੀ ਕਰ ਜੋਗੀ ਬਣਾ ਬਣਾ ਚ ਭੀਖ ਮੰਗਾਉਂਦੀ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਸੋ ਸੁਲਤਾਨਾ ਬਾਦਸ਼ਾਹਾਂ ਦੇ ਪਾਸੋਂ ਘਾਹ ਖੁਤਾ ਦਿੰਦਾ ਹੈ ਬੜੇ ਬੜੇ ਪਾਤਸ਼ਾਹ ਸਿਰ ਤੇ ਟੋਕਰੀਆਂ ਚੱਕ ਕੇ ਘਾਹ ਖੋਦਦੇ ਵੇਖੇ ਜਾਂਦੇ ਆ ਇਹ ਜੇ ਮਜ਼ਦੂਰ ਬਣ ਕੇ ਕੰਮ ਗੁਜ਼ਾਰਾ ਕਰਦੇ ਹਨਗੇ ਘਾਹ ਖੁਤਾਨ ਦੂਸਰਾ ਸੁਲਤਾਨ ਬਾਦਸ਼ਾਹ ਸੀ ਇਹ ਜਹਾਂ ਸ਼ਾਹ ਜਹਾਂ ਇੱਕ ਸਿੱਖ ਆਸਰੀ ਵਾਰ ਦਾ ਪਾਠ ਕਰਦਾ ਜਾਂਦਾ ਸੀ ਲਾਹੌਰ ਦੇ ਸੰਮਣ ਬੁਰਜ ਦੇ ਕੋਲ ਦੀ ਰਾਵੀ ਚੋਂ ਨਹਾ ਕੇ ਉਹ ਤੁਕ ਪੜਦਾ ਸੀ ਇਹ ਸਿੱਖ ਨੂੰ ਹਾਕ ਮਾਰ ਕੇ ਕਿਹਾ ਹੋਵੇ ਬਾਦਸ਼ਾਹ ਤੇ ਉਹਨੂੰ ਘਾਹ ਖਾਣਾ ਪਵੇ ਇਹ ਕਹਿੰਦਾ ਹਾਂ ਗੁਰੂ ਸਾਹਿਬ ਦਾ ਤਾਂ ਵੀ ਉਹ ਲਿਖਿਆ ਹੈ ਹੰਕਾਰ ਨਾਲ ਬਾਦਸ਼ਾਹ ਨੇ ਕਿਹਾ ਇਹ ਗੱਲ ਨਹੀਂ ਹੋ ਸਕਦੀ ਉਹ ਮਹਾਰਾਜ ਐਸਾ ਭਾਣਾ ਵਰਤਿਆ ਜਦੋਂ ਔਰੰਗਜ਼ੇਬ ਨੂੰ ਸਾਧ ਸੰਗਤ ਜੀ ਨੂੰ ਨਜ਼ਰ ਬੰਦ ਕਰਕੇ ਦਿੱਲੀ ਤੋਂ ਲਿਆਂਦਾ ਆਗਰੇ ਵੱਲ ਨੂੰ ਉਸ ਵੇਲੇ ਇਹਨੂੰ ਬੜੀ ਭੁੱਖ ਲੱਗੀ ਸੀ ਪਾਣੀ ਨਾ ਪੀਣ ਨੂੰ ਦਿੱਤਾ ਪਿਸ਼ਾਬ ਦੇ ਬਹਾਨੇ ਹਾਥੀ ਤੋਂ ਉਤਰ ਕੇ ਛੋਲਿਆਂ ਦੀ ਲੁੰਗ ਮੂੰਹ ਨਾਲ ਖਾਧੀ ਸੀ ਉਸ ਵੇਲੇ ਰੋ ਕੇ ਕਿਹਾ ਉਹ ਇਹ ਗੁਰੂ ਨਾਨਕ ਸਾਹਿਬ ਦਾ ਬਚਨ ਸੱਚਾ ਮੈਂ ਸਿੱਖ ਦੀ ਨਿਰਾਦਰੀ ਕੀਤੀ ਸੀ ਜੇ ਮਹਾਰਾਜ ਪੁੱਠੀ ਨਜ਼ਰ ਕਰ ਦੇਵੇ ਬਾਦਸ਼ਾਹ ਨੂੰ ਘਾਹ ਖਵਾ ਦਿੰਦਾ ਇਸ ਪ੍ਰਕਾਰ ਛੋਲਿਆਂ ਦੀ ਲੁੰਗ ਖਾ ਕੇ ਇਸ ਨੂੰ ਕਿਹਾ ਸੀ ਇਹਦੇ ਤੇ ਭਾਣਾ ਵਰਤਿਆ ਸੀ ਇਸ ਪ੍ਰਕਾਰ ਦਾ ਹੰਕਾਰ ਨੀ ਕਰਨਾ ਚਾਹੀਦਾ ਕਦੇ
ਦਰ ਮੰਗਣ ਭਿੱਖ ਨਾ ਪਾਏਦਾ
ਫਿਰ ਇੱਕ ਦਾਰਾ ਸੀ ਇੱਕ ਦਾਰਾ ਦਾਰਾ ਹੋਏ ਹੈ ਇਹ ਅੱਟੀ ਅੱਟੀ ਇਹ ਜਿਹੜੀ ਹੁੰਦੀ ਹੈ ਸੂਤ ਦੀ ਇਹ ਮੰਗਵਾਈ ਸੀ ਹੱਟ ਹੱਟ ਤੋਂ ਅੱਟੀ ਨੀ ਕਿਸੇ ਨੇ ਦਿੱਤੀ ਸੀ ਇਉਂ ਇਹ ਦਰਾ ਦਰਾ ਚ ਭਿੱਖਿਆ ਮੰਗਦਾ ਫਿਰਿਆ ਕਿਸੇ ਨੇ ਅੱਟੀ ਬਿਨਾ ਪੈਸਾ ਭੇਜਿਆ ਤਾਂ ਕੀ ਦੇਣਾ ਸੀ ਸੂਦ ਦੀ ਅੱਟੀ ਵੀ ਨਹੀਂ ਪਾਉਣਾ ਕੀਤੀ ਉਹਦੇ ਦਾਨ ਨਾ ਕੀਤੇ ਉਹ ਦਰਾਂ ਦਰਾਂ ਚ ਮੰਗਦਿਆਂ ਨੂੰ ਭਿੱਖਿਆ ਵੀ ਨਹੀਂ ਪੈਂਦੀ ਜੇ ਮਹਾਰਾਜ ਸਾਹਿਬ ਦੀ ਉਲਟੀ ਨਜ਼ਰ ਹੋ ਜੇ ਇਸ ਕਰਕੇ ਭਾਈ ਵਾਹਿਗੁਰੂ ਤੋਂ ਭੈ ਕਰਦੇ ਰਹਿਣਾ ਚਾਹੀਦਾ ਹੰਕਾਰ ਨੀ ਕੋਈ ਰਾਜਭੂਤੀ ਪਾ ਕੇ ਪ੍ਰਤਾਪ ਪਾ ਕੇ ਕਰਨਾ ਨੀ ਚਾਹੀਦਾ ਦਰਾਂ ਦਰਾਂ ਚ ਮੰਗਦੇ ਫਿਰਦੇ ਨੂੰ ਭਿੱਖਿਆ ਵੀ ਨਹੀਂ ਕੋਈ ਪਾਉਂਦਾ